ठाकुरे नमे ठाकुरे नमे सतगुरे नमे श्री गुरु देव नमे
मुंदियाणी पैयड़िए क्यों कर हर दर्शन पिखे हर हर अपनी कृपा करे गुरमुख सौरड़े कम सिखे सौरड़े कम सिखे गुरमुख हर हर सदा त्याए सैया विच फिरे सुहेली हर दर गए बाल उड़ाए लेखा धर्म राय के बाकी जप हर हर नाम किरखे मुंदियाणी पैयड़िए गुरमुख हर दर्शन दिखे व्याह हुआ मेरे बाबूलाम गुरमुखे हर पाइया अज्ञान अंधेरा कटिया गुर ज्ञान प्रचंड बुलाइया बलिया गुर ज्ञान अंधेरा भिनसिया हर रतन पदारथ लादा हो में रोग गया दुख लादा आप आपे गुरमत खादा अकाल मूरत वर पाइया अविनाशी ना कदे मरे न जाइया व्याह हुआ मेरे बाबूला गुरमुखे हर पाइया हर सत सते मेरे बाबूला हर जन मिल जंज सुहंदी पेव कड़े हर जप सुहेली विच सौरड़े खरी सुहंदी सौरड़े विच खरी सुहंदी जिन पेव कड़े नाम समालिया सब सफल्यो जन्म तिना दा गुरमुख जिना मन जिन पासा टालिया हर संत जना मिल कारज सोइया वर पाइया पुरख आनंदी हर हर सत मेरे बाबूला हर जन मिल जंज सुहंदी हर प्रभ मेरे बाबूला हर देवो दान में दाजो हर कपड़ो हर शोभा देवो जित सवरे मेरा काजो हर हर भक्ति काज सुहेला गुर सतगुर दान दिवाया खंडवर पंड हर शोभा होई ये दान नारले रलाइया होर मन मुख दाज जी रख दिखा ले सुकूड़ हंकार कछ पाजो हर प्रभ मेरे बाबूला हर देवो दान में दाजो हर राम राम मेरे बाबूला फिर मिल तन वेल वदंदी हर जुगे जुगो जुग जुगे जुगो सत पीढ़ी गुर चलंदी जुग जुग पीढ़ी चले सत गुर की जिन गुरमुख नाम ते आया हर पुरख न कभी बिनसे जावे नित देवे चढ़े सवाइया नानक संत संत हर एको जप हर हर नाम सुहंदी हर राम राम मेरे बाबूला फिर मिल तन वेल वदंदी
सत गुरे नम श्री गुरुदेव नम दास दोनों हाथ जोड़ के संगत दे चरणा च मथा टेकते हुए अपने गुनाह की माफी ले अरदास बेनती करता है संगत ही समर्था है बख्शन की बख्शन की कृपालता करो संगत दे बख्शे नू गुरु साहब भी बख्श देंगे
मुंदियाणी पैयड़िए क्यों करे हर दर्शन पीके हर हर अपने कृपा करे गुरमुख सौरड़े कम सीखे सौरड़े कम सीखे गुरमुख हर हर सदा त्याए सैया विच फिरे सुहेली हर दर गए बाल उड़ाए लेखा धर्म राय की बाकी जप हर हर नाम कीरखे मुंदियाणी पैयड़िए गुरमुख हर दर्शन दी
ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ।
ਹਰ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲ ਤਨ ਵੇਲ ਬਦੰਦੀ ਵਿਆਹ ਹੁਆ ਮੇਰੇ ਬਾਬੁਲਾ ਗੁਰਮੁਖ ਹੈ ਹਰ ਪਾਇਆ। ਅੱਜ ਦੇ ਇਸ ਰੂਹਾਨੀ ਸਾਸਨ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਵਿਆਹ, ਅਠਾਈ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਇਸ ਮੁਲਕ ਦੇ ਵਿੱਚ ਪਰਮਾਤਮਾ ਦਾ ਰੂਪ ਉਹ ਤਾਕਤ ਜੋ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਹੈ ਬਹੁਤ ਦੂਰ ਇਸ ਜਗਤ ਵਿੱਚ ਜਦੋਂ ਪ੍ਰਗਟ ਹੁੰਦੀ ਹੈ ਇਨਸਾਨੀ ਜਾਮੇ ਦੇ ਵਿੱਚ ਆਈ ਜੀਵਾਤਮਾ ਜਿਸ ਦਾ ਲੇਖਾ ਲਿਖਿਆ ਜਾ ਚੁੱਕਾ ਹੈ ਤੁਰ ਮਸਤਕ ਲਿਖੇ ਲਲਾਟ ਉਸ ਕੱਟ ਦੇ ਵਿੱਚ ਉਸ ਜੀਵਾਤਮਾ ਨੂੰ ਇਹ ਅਕਾਲ ਪੁਰਖ ਰੂਪੀ ਤਾਕਤ ਬਖਸ਼ੀ ਜਾਂਦੀ ਹੈ। ਇਸੀ ਕਾਰਨ ਉਸ ਜੀਵਾਤਮਾ ਨੂੰ ਵੀ ਇਸ ਜਗਤ ਦੇ ਵਿੱਚ ਹਰੀ ਪਰਮਾਤਮਾ ਕਹਿ ਕਰਕੇ ਪੁਕਾਰਿਆ ਜਾਂਦਾ ਹੈ। ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਹਰੀ ਲਫ਼ਜ਼ ਨੂੰ ਦੋ ਵਾਰੀ ਇਸਤੇਮਾਲ ਕੀਤਾ ਹੈ। ਉਸਦਾ ਕਾਰਨ ਹੈ, ਪਹਿਲਾ ਲਫ਼ਜ਼ ਉਸ ਅਕਾਲ ਪੁਰਖ ਲਈ ਆਇਆ ਹੈ, ਦੂਸਰਾ ਲਫ਼ਜ਼ ਉਸ ਜੀਵਾਤਮਾ ਲਈ ਆਇਆ ਹੈ ਜਿਹਨੇ ਇਸ ਮੁਲਕ ਦੇ ਵਿੱਚ ਆ ਕਰਕੇ ਆਪਣੇ ਘਰ ਦਾ ਕੰਮ ਕਰ ਲਿਆ, ਆਪਣੇ ਘਰ ਪਹੁੰਚ ਗਈ, ਉਸ ਪਤੀ ਨੂੰ ਪ੍ਰਾਪਤ ਕਰ ਲਿਆ, ਉਸ ਖਤਮ ਦੇ ਉੱਤੇ ਕੁਰਬਾਨ ਹੋ ਗਈ, ਉਸ ਦੀ ਤਾਕਤ ਨੂੰ ਹਾਸਲ ਕਰ ਲਿਆ, ਉਸ ਨੂੰ ਦੂਸਰਾ ਲਫ਼ਜ਼ ਗੁਰਮੁਖ ਕਹਿ ਕਰਕੇ ਪੁਕਾਰਿਆ ਗਿਆ ਹੈ। ਗੁਰਮੁਖ ਗੁਰੂ ਦਾ ਮੁਖ, ਕੋਈ ਸ਼ਕਲ ਦੀ ਗੱਲ ਨਹੀਂ ਹੈ, ਭਾਵ ਨੇ ਤਾਕਤ ਸਮਰਥਾ ਕਿਸ ਦੀ, ਗੁਰੂ ਦੀ, ਜਿਸ ਜੀਵਾਤਮਾ ਨੇ ਇਸ ਮੁਲਕ ਦੇ ਵਿੱਚ ਹਾਸਲ ਕਰ ਲਈ ਉਹ ਗੁਰਮੁਖ ਹੈ। ਦਾੜੀ ਕੋਈ ਗੁਰਮੁਖ ਨਹੀਂ ਹੈ। ਇਸ ਜਗਤ ਦੇ ਵਿੱਚ ਜਿਤਨੇ ਮਤ ਔਰ ਧਰਮ ਚੱਲ ਰਹੇ ਹਨ ਸਭ ਜੀਵਾਂ ਨੂੰ ਫਸਾ ਰਹੇ ਹਨ। ਐਸੀ ਭਿਆਨਕ ਦਲਦਲ ਬਣ ਰਹੀ ਹੈ, ਇਤਨੇ ਗਹਿਰੇ ਅਸੀਂ ਫਸ ਚੁੱਕੇ ਹਾਂ, ਨਿਕਲਣ ਦਾ ਕੋਈ ਉਪਾਅ ਨਹੀਂ। ਜਿਹੜੀ ਵਿਧੀਆਂ ਅਸੀਂ ਲੈ ਕਰਕੇ ਬੈਠੇ ਹਾਂ, ਜਿਹੜੇ ਲਫ਼ਜ਼ਾਂ ਨੂੰ ਨਾਮ ਸਮਝ ਰਹੇ ਹਾਂ, ਜਿਸ ਪਾਣੀ ਨੂੰ ਅੰਮ੍ਰਿਤ ਕਹਿ ਕਰਕੇ ਪੁਕਾਰ ਰਹੇ ਹਾਂ, ਉਸ ਤੋਂ ਬਹੁਤ ਦੂਰ, ਬਹੁਤ ਦੂਰ, ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਉਹ ਅਪਾਰ ਨਾਮ, ਉਹ ਅੰਮ੍ਰਿਤ, ਉਹ ਪਰਮਾਤਮਾ ਦੀ ਤਾਕਤ ਹੈ। ਗੋਬਿੰਦ ਗੁਣ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ। ਗੋਬਿੰਦ ਪਰਮਾਤਮਾ ਉਸਦਾ ਇੱਕ ਗੁਣ ਹੈ ਜਿਸ ਨੂੰ ਨਾਮ ਕਹਿ ਕਰਕੇ ਪੁਕਾਰਿਆ ਗਿਆ ਹੈ। ਇਹ ਨਾਮ ਕੀ ਹੈ? ਨਾਮ ਧੁਨ, ਇਹਦੇ ਵਿੱਚ ਇੱਕ ਆਵਾਜ਼ ਹੈ, ਧੁਨ ਹੈ, ਨਿਰੰਤਰ ਬਾਣੀ ਹੈ, ਬਾਣੀ ਦਾ ਭਾਵ ਹੈ ਨਿਰੰਤਰ ਆ ਰਹੀ ਹੈ। ਇਹ ਆਵਾਜ਼ ਨਿਰੰਤਰ ਜੜ ਚੇਤਨ ਸਭ ਨੂੰ ਆਧਾਰ ਦੇ ਰਹੀ ਹੈ। ਇਹ ਹੈ ਉਹ ਨਾਮ, ਇਹ ਹੈ ਉਹ ਅੰਮ੍ਰਿਤ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਸਾਰੇ ਉਸ ਪਰਮਾਤਮਾ ਦੇ ਰੂਪ ਦਾ ਅਵਤਾਰ ਲੈ ਕਰਕੇ ਇੱਥੇ ਬੈਠੇ ਹਾਂ। ਇਸ ਮੁਲਕ ਦੇ ਵਿੱਚ ਜਿਸ ਨੂੰ ਮੁਰਦਿਆਂ ਦਾ ਮੁਲਕ ਕਿਹਾ ਜਾਂਦਾ ਹੈ, ਮ੍ਰਿਤ ਲੋਕ ਕਿਹਾ ਜਾਂਦਾ ਹੈ, ਇਹ ਜੀਵਾਤਮਾ ਦਾ ਜਦੋਂ ਉਧਾਰ ਕਰਨ ਦਾ ਟਾਈਮ ਆਉਂਦਾ ਹੈ, ਉਹ ਅਕਾਲ ਪੁਰਖ ਪਰਮਾਤਮਾ ਪ੍ਰਸੰਨ ਹੋ ਕਰਕੇ ਇਸ ਨੂੰ ਇਹ ਕੀਮਤੀ ਚੋਲਾ ਦਿੰਦਾ ਹੈ, ਐਸਾ ਕੱਪੜਾ ਦਿੰਦਾ ਹੈ ਜਿਸ ਨੂੰ ਪਾ ਕਰਕੇ ਇਹ ਸ਼ੋਭਾ ਨੂੰ ਪ੍ਰਾਪਤ ਕਰ ਸਕੇ।
ਇਹ ਸ਼ੋਭਾ ਕਿਹੜੀ ਹੈ ਉਸ ਖਸਮ ਨੂੰ ਮਿਲ ਲੈਣਾ। ਤੋ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਸ ਜਗਤ ਦੇ ਵਿੱਚ ਜਿਹੜੀਆਂ ਰੀਤਾਂ ਚੱਲ ਰਹੀਆਂ ਹੁੰਦੀਆਂ ਹਨ, ਜਿਹੜੇ ਲਫ਼ਜ਼ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਫੈਲੇ ਹੋਏ ਨੇ, ਅਸੀਂ ਉਹਨਾਂ ਦੇ ਨਾਲ ਬਹੁਤ ਹੀ ਫੈਮਲੀਅਰ ਹਾਂ, ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਅੰਗ ਬਣ ਚੁੱਕੇ ਨੇ, ਉਹਨਾਂ ਲਫ਼ਜ਼ਾਂ ਨੂੰ ਉਹਨਾਂ ਕਿਰਿਆ ਨੂੰ ਮੁੱਖ ਰੱਖ ਕਰਕੇ ਇਹ ਬਾਣੀ ਸੱਚਖੰਡ ਦੀ ਤਾਕਤ ਦੇ ਨਾਲ ਇਹਨਾਂ ਲਫ਼ਜ਼ਾਂ ਦੇ ਰਾਹੀਂ ਇਸ ਜੀਵਾਤਮਾ ਨੂੰ ਜਗਾਉਣ ਵਾਸਤੇ ਇਸ ਦੀ ਝੋਲੀ ਦੇ ਵਿੱਚ ਤਕਸੀਮ ਕੀਤੀਆਂ ਜਾਂਦੀਆਂ ਹਨ। ਕੋਈ ਮਤ ਜਾਂ ਧਰਮ ਚਲਾਉਣ ਵਾਸਤੇ ਨਹੀਂ, ਸੰਤ ਆਪਣੀ ਤਾਕਤ ਦੇ ਕਰਕੇ, ਆਪਣੀ ਬਾਣੀ ਦੇ ਕਰਕੇ ਇਸ ਮੁਲਕ ਦੇ ਵਿੱਚ ਆਪਣਾ ਕੰਮ ਕਰਕੇ ਚਲੇ ਜਾਂਦੇ ਨੇ। ਇਹ ਬਾਣੀ ਸੱਚਖੰਡ ਤੋਂ ਆ ਰਹੀ ਹੈ, ਆਪਣਾ ਕੰਮ ਕਰ ਰਹੀ ਹੈ, ਆਪਣਾ ਕੰਮ ਕਰਨ ਦੇ ਬਾਅਦ ਕੁਝ ਛਣਾ ਬਾਅਦ ਇਹ ਵਾਪਸ ਸਿਮਟ ਕਰਕੇ ਉਸੀ ਅਕਾਲ ਪੁਰਖ ਪਰਮਾਤਮਾ ਦੇ ਰੂਮ ਦੇ ਵਿੱਚ ਸਿੱਧ ਹੋ ਜਾਏਗੀ, ਜਿੱਥੋਂ ਨਿਕਲ ਕਰਕੇ ਇਸ ਵਕਤ ਇਸ ਜਗਤ ਦੇ ਵਿੱਚ ਪੂਰੇ ਬ੍ਰਹਿਮੰਡ ਦੇ ਜ਼ਰੇ ਜ਼ਰੇ ਦੇ ਵਿੱਚ ਇਹ ਵਿਆਪਤ ਹੋ ਰਹੀ ਹੈ। ਤੇ ਇਸ ਤਾਕਤ ਨੂੰ ਪ੍ਰਾਪਤ ਕਰ ਲੈਣਾ ਵਿਆਹ ਲਫ਼ਜ਼ ਹੈ। ਵਿਆਹ ਲਫ਼ਜ਼ ਦਾ ਆਪਣਾ ਭਾਵ ਹੈ, ਇੱਕ ਐਸੀ ਕਿਰਿਆ ਦੋ ਜੀਵਾਂ ਦਾ ਮਿਲ ਕਰਕੇ ਇੱਕ ਹੋ ਜਾਣਾ। ਜਦ ਤੱਕ ਦੋਨੋਂ ਜੀਵ ਇੱਕ ਨਹੀਂ ਹੋਣਗੇ, ਉਹ ਜੀਵ ਜਿਹੜੇ ਨੇ ਆਪਸ ਦੇ ਵਿੱਚ ਸੁਹਾਗਣ ਨਹੀਂ ਹੋ ਸਕਦੀ, ਯਾਨੀ ਕਿ ਅਸੀਂ ਉਸ ਨੂੰ ਵਿਆਹ ਦੀ ਸੰਗਿਆ ਨਹੀਂ ਦੇ ਸਕਦੇ। ਵਿਆਹ ਦਾ ਪ੍ਰਮਾਣ ਮਾਤਰ ਤਾਂ ਹੀ ਦਿੱਤਾ ਜਾਂਦਾ ਜਦੋਂ ਦੋਨੋਂ ਸਮਾਜ ਦੀ ਮਰਿਆਦਾ ਦੇ ਅਨੁਸਾਰ ਮਿਲ ਕਰਕੇ ਇੱਕ ਹੋ ਜਾਂਦੇ ਨੇ। ਇਸ ਨੂੰ ਇਸ ਜਗਤ ਦੇ ਵਿੱਚ ਅਸੀਂ ਵਿਆਹ ਕਹਿ ਕਰਕੇ ਪੁਕਾਰਦੇ ਹਾਂ। ਸੋ ਉਸੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਇਸ ਵਿਆਹ ਲਫ਼ਜ਼ ਦੇ ਜ਼ਰੀਏ ਅੰਦਰੂਨੀ ਜੋ ਰੂਹਾਨੀਅਤ ਦਾ ਭੇਦ ਹੈ ਉਹ ਇਸ ਦੇ ਵਿੱਚ ਰੱਖ ਕਰਕੇ ਸਾਡੀ ਝੋਲੀਆਂ ਦੇ ਵਿੱਚ ਤਕਸੀਮ ਕੀਤਾ ਅੱਜ ਤੋਂ 500 ਸਾਲ ਪਹਿਲਾਂ। ਔਰ ਅੱਜ ਫਿਰ ਸੱਚਖੰਡ ਤੋਂ ਉਸੀ ਲਫ਼ਜ਼ ਦੇ ਜ਼ਰੀਏ ਉਹੀ ਭਾਵ ਲੈ ਕਰਕੇ ਇਹ ਬਾਣੀ ਸੱਚਖੰਡ ਤੋਂ ਫਿਰ ਪ੍ਰਚਾਰਿਤ ਕੀਤੀ ਜਾ ਰਹੀ ਹੈ। ਸਾਡੇ ਸਾਰੇ ਜੀਵਾਂ ਦਾ ਫਰਜ਼ ਬਣਦਾ ਕਿ ਅਸੀਂ ਵੀ ਇਹ ਕਿਰਿਆ ਨੂੰ ਅਪਣਾ ਕਰਕੇ ਉਸ ਸਰਟੀਫਿਕੇਟ ਨੂੰ ਹਾਸਲ ਕਰਨ ਦੀ ਸਮਰੱਥਾ ਹਾਸਲ ਕਰ ਲਈਏ ਇਸ ਮੁਲਕ ਦੇ ਵਿੱਚ, ਜਿਸ ਦੇ ਨਾਲ ਸਾਰੇ ਹੀ ਸਾਨੂੰ ਕਹਿਣ ਵੀ ਹਾਂ ਇਹ ਜੀਵਾਤਮਾ ਜਿਹੜੀ ਹੈ ਵਿਆਹੀ ਗਈ ਹੈ। ਕਿਸ ਦੇ ਨਾਲ? ਆਪਣੇ ਪਤੀ ਦੇ ਨਾਲ। ਹੁਣ ਇਸ ਸ਼ਬਦ ਦੇ ਵਿੱਚ ਪਤੀ ਕੌਣ ਹੈ, ਪਤਨੀ ਕੌਣ ਹੈ? ਜਿਸ ਤਰੀਕੇ ਦੇ ਨਾਲ ਇਸ ਮੁਲਕ ਦੇ ਵਿੱਚ ਅਸੀਂ ਦੇਖਦੇ ਹਾਂ ਵਿਆਹ ਲਫ਼ਜ਼ ਦੇ ਵਿੱਚ ਇੱਕ ਦੁੱਲਾ ਹੁੰਦਾ ਹੈ, ਇੱਕ ਦੁਲਹਨ ਹੁੰਦੀ ਹੈ, ਜੰਝ ਆਉਂਦੀ ਹੈ, ਕੁਝ ਜਾਂਝੀ ਹੁੰਦੇ ਨੇ, ਕੁਝ ਦਾਨ ਪੁੰਨ ਕੀਤਾ ਜਾਂਦਾ, ਕੁਝ ਫੇਰੇ ਲਏ ਜਾਂਦੇ ਨੇ, ਕੁਝ ਕਾਰ ਰਚਾਉਣ ਵਾਲਾ ਹੁੰਦਾ। ਔਰ ਇਹ ਜਿਹੜੀ ਦੁਲਹਨ ਹੈ ਆਪਣੇ ਪਤੀ ਦੇ ਘਰ ਦੇ ਵਿੱਚ ਜਾ ਕਰਕੇ ਜਦੋਂ ਦੋਨੋਂ ਇੱਕ ਹੋ ਜਾਂਦੇ ਨੇ, ਸਦਾ ਲਈ ਸੁਹਾਗਨ ਹੋ ਕਰਕੇ ਆਪਣੇ ਸਹੁਰਿਆਂ ਦੇ ਵਿੱਚ ਵੱਸ ਜਾਂਦੀ ਹੈ, ਕਿਹੜੇ ਗੁਣ ਲੈ ਕਰਕੇ ਉਹ ਵੱਸ ਸਕਦੀ ਹੈ? ਇਹ ਸਾਰੀਆਂ ਹੀ ਗੱਲਾਂ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਅੰਗ ਬਣ ਚੁੱਕੀਆਂ ਨੇ। ਔਰ ਇਸੀ ਅੰਗ ਨੂੰ ਸਪਸ਼ਟ ਕਰ ਰਹੇ ਨੇ ਰੂਹਾਨੀਅਤ ਦਾ ਭੇਦ ਲੈ ਕਰਕੇ ਕਿ ਦੁੱਲਾ ਕੌਣ ਹੈ? ਅਕਾਲ ਪੁਰਖ ਪਰਮਾਤਮਾ ਹੈ, ਉਸ ਦਾ ਅੰਸ਼ ਯਾਨੀ ਕਿ ਉਹ ਸਿਰਜਣਾਤਮਕ ਸ਼ਕਤੀ, ਉਹ ਬੇਪਰਵਾਹ ਜਿਹੜੀ ਅਲਖ ਅਗਮ ਮੁਲਕ ਦੇ ਵਿੱਚ ਆਪਣੀ ਧੁੰਨ ਔਰ ਮੋਜ ਦੇ ਵਿੱਚ ਮਸਤ ਹੈ, ਉਸ ਦਾ ਹਿੱਸਾ, ਉਸ ਦਾ ਅੰਗ ਇਹ ਜੀਵਾਤਮਾ ਇਸ ਮੁਲਕ ਦੇ ਵਿੱਚ ਕੈਦ ਕੀਤੀ ਗਈ ਹੈ, ਪਕੜ ਕਰਕੇ ਰੱਖੀ ਗਈ ਹੈ। ਕਾਰਨ ਕੀ ਹੈ? ਇਸ ਦਾ ਆਪਣਾ ਹੀ ਸਵਾਦ ਹੈ, ਇਹ ਇੱਕ ਖੇਲ ਰਚੀ ਗਈ ਹੈ, ਸੱਚਾ ਆਪਣਾ ਖੇਲ ਰਚਾਇਆ, ਆਉਣ ਗੌਣ ਪਸਾਰਾ, ਇਹ ਆਵਣ ਜਾਣ ਦਾ ਜਿਹੜਾ ਖੇਲ ਰਚਾਇਆ ਗਿਆ ਇਹ ਸੱਚ ਅਕਾਲ ਪੁਰਖ ਪਰਮਾਤਮਾ ਨੇ ਆਪ ਰਚਾਇਆ। ਉਹ ਸਿਰਜਣਾਤਮਕ ਸ਼ਕਤੀ ਇੱਕ ਓਂਕਾਰ ਦੇ ਜ਼ਰੀਏ ਇਸ ਜਗਤ ਦਾ ਪ੍ਰਸਾਰ ਕਰਦੀ ਹੈ ਔਰ ਆਪਣੇ ਹੀ ਰੋਮ ਦੀ ਕਿਰਨ ਚੋਂ ਇੱਕ ਵਿਰੋਧੀ ਤਾਕਤ ਪੈਦਾ ਕਰਦੀ ਹੈ ਜਿਸ ਨੂੰ ਅਸੀਂ ਬ੍ਰਹਮ ਕਹਿ ਕਰਕੇ ਪੁਕਾਰਦੇ ਹਾਂ, ਕਾਲ ਵੀ ਕਹਿੰਦੇ ਹਾਂ, ਤ੍ਰਿਲੋਕੀ ਨਾਥ ਵੀ ਕਹਿੰਦੇ ਹਾਂ, ਧਰਮ ਰਾਜ ਵੀ ਕਹਿੰਦੇ ਆ, ਚਿਤ੍ਰਗੁਪਤ ਵੀ ਕਹਿੰਦੇ ਆ, ਅਨਗਿਣਤ ਲਫ਼ਜ਼ਾਂ ਦੇ ਨਾਲ ਸੰਤਾਂ ਨੇ ਉਸ ਨੂੰ ਬਿਆਨ ਕੀਤਾ ਹੈ। ਇਸ ਖੇਲ ਨੂੰ ਸਮਝਣਾ ਹੈ, ਅਸੀਂ ਸਮਝ ਕਰਕੇ ਇਸ ਖੇਲ ਦੇ ਵਿੱਚ ਪਾਸੇ ਦੇ ਕਿਸ ਮੋਹਰੇ ਦੇ ਵਿੱਚ ਬੈਠੇ ਹਾਂ, ਕਿਹੜੇ ਹਿੱਸੇ ਦੇ ਵਿੱਚ ਬੈਠੇ ਹਾਂ, ਮੰਜ਼ਿਲ ਕਿਸ ਪਾਸੇ ਹੈ ਔਰ ਅਸੀਂ ਕਿਹੜੀ ਰਸਤੇ ਨੂੰ ਅਪਣਾ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ ਹੈ। ਔਰ ਪਹੁੰਚਣੇ ਨੂੰ ਹੀ ਵਿਆਹ ਦੀ ਸੰਗਿਆ ਦਿੱਤੀ ਗਈ ਹੈ। ਇਸੀ ਸਾਰੇ ਭਾਵਾਂ ਨੂੰ ਇਸ ਦੇ ਵਿੱਚ ਸਪਸ਼ਟ ਕੀਤਾ ਗਿਆ। ਇਸ ਆਤਮਾ ਨੂੰ ਇਸਤਰੀ ਕਹਿ ਕਰਕੇ ਪੁਕਾਰਿਆ ਗਿਆ। ਉਹ ਜਿਹੜੇ ਜਾਂਝੀ ਨੇ ਉਹ ਪੂਰੇ ਹਰੀ ਦੇ ਜਨ, ਯਾਨੀ ਕਿ ਹਰੀ ਦੇ ਜਨ ਕੌਣ ਹਨ? ਇਸ ਮੁਲਕ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਵੀ ਜੀਵਾਤਮਾ ਜਿਹੜੀ ਮਨੁੱਖੇ ਚੋਲੇ ਚ ਆ ਜਾਂਦੀ ਹੈ ਅਸੀਂ ਉਸ ਨੂੰ ਹਰੀਜਨ ਕਹਿ ਦਿੰਦੇ ਹਾਂ। ਸੋ ਐਸਾ ਹਰੀਜਨ ਦਾ ਭਾਵ ਰੂਹਾਨੀਅਤ ਲੈ ਕਰਕੇ ਨਹੀਂ ਆਉਂਦੀ। ਹਰੀਜਨ ਰੂਹਾਨੀਅਤ ਕਹਿੰਦੀ ਹੈ ਜਿਸ ਨੇ ਹਰੀ ਨੂੰ ਪ੍ਰਾਪਤ ਕਰ ਲਿਆ। ਹਰੀ ਦਾ ਜਨ ਕਹਿਲਾਣ ਦਾ ਹੱਕਦਾਰ ਉਹੀ ਹੈ। ਵੈਸੇ ਤੇ ਅਸੀਂ ਸਾਰੇ ਹੀ ਪ੍ਰਮਾਤਮਾ ਦਾ ਅਵਤਾਰ ਲੈ ਕਰਕੇ ਪ੍ਰਗਟ ਹੋ ਚੁੱਕੇ ਹਾਂ। 84 ਲੱਖ ਸੂਟਾਂ ਦੇ ਵਿੱਚ ਇਹ ਅਵਤਾਰ ਨਹੀਂ ਹੋ ਸਕਦਾ, ਨਾ ਅਸੀਂ ਉਸ ਪ੍ਰਮਾਤਮਾ ਨੂੰ ਖਸਮ ਨੂੰ ਮਿਲ ਕਰਕੇ ਸੁਹਾਗਣ ਬਣ ਸਕਦੇ ਹਾਂ। ਤੋ ਇਹ ਸੁਹਾਗਣ ਬਣਨ ਵਾਸਤੇ ਹੀ ਸਾਨੂੰ ਇਹ ਕੱਪੜਾ, ਸੁੰਦਰ ਕੱਪੜਾ ਦਿੱਤਾ, ਹੀਰੇ ਮੋਤੀਆਂ ਦੇ ਨਾਲ ਜੜਿਆ ਆ। ਇੱਕ ਅੱਖ ਦੀ ਕੀਮਤ ਦੇਖੋ, ਕੰਨ ਦੀ ਦੇਖੋ, ਜ਼ੁਬਾਨ ਦੀ ਦੇਖੋ, ਇੰਦਰੀਆਂ ਦੀ ਦੇਖੋ, ਕੋਈ ਵੀ ਅੰਗ ਜਿਹੜਾ ਹੈ ਕਰੋੜਾਂ ਹੀ ਲਾਲ ਦੇ ਕਰਕੇ ਅਸੀਂ ਖਰੀਦ ਕਰਕੇ ਬਾਜ਼ਾਰੋਂ ਨਹੀਂ ਲਿਆ ਸਕਦੇ। ਕਿਤਨਾ ਕੀਮਤੀ ਚੋਲਾ ਉਸ ਪਰਮਾਤਮਾ ਨੇ ਇਸ ਦੁਲਹਨ ਨੂੰ ਆਪਣੇ ਵਿੱਚ ਸਮਾ ਲੈਣ ਵਾਸਤੇ, ਸੁਹਾਗਣ ਬਣਾਉਣ ਵਾਸਤੇ ਦਿੱਤਾ। ਔਰ ਇਸ ਚੋਲੇ ਦੀ ਸ਼ੋਭਾ ਕਦੋਂ ਹੁੰਦੀ ਹੈ? ਜਦੋਂ ਜੀਵਾਤਮਾ ਇਹ ਪ੍ਰਾਣ ਸ਼ਕਤੀ ਜਿਹੜੀ ਕਿ ਕੀਮਤੀ ਦੌਲਤ ਦਿੱਤੀ ਗਈ ਹੈ, ਤਿੰਨਾਂ ਲੋਕਾਂ ਦਾ ਮੁੱਲ ਦੇਣ ਦੇ ਬਾਅਦ ਵੀ ਇਸ ਦਾ ਇੱਕ ਸਾਹ ਵੀ ਅਸੀਂ ਜੋ ਹੈ ਬਾਜ਼ਾਰ ਤੋਂ ਖਰੀਦ ਕਰਕੇ ਨਹੀਂ ਲਿਆ ਸਕਦੇ। ਇਹ ਸਾਰੀ ਦੌਲਤ ਜਦੋਂ ਅਸੀਂ ਆਪਣੇ ਅਕਾਲ ਪੁਰਖ ਪਤੀ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਹਾਂ, ਤਾਂ ਹੀ ਜਾ ਕਰਕੇ ਇਹ ਜੀਵਾਤਮਾ, ਇਹ ਜਿਹੜੀ ਇਸਤਰੀ ਹੈ, ਇਸ ਲਾਇਕ ਬਣਾਈ ਜਾਂਦੀ ਹੈ ਕਿ ਉਹ ਆਪਣੇ ਪਤੀ ਨੂੰ, ਖਸਮ ਨੂੰ, ਅਕਾਲ ਪੁਰਖ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕੇ ਔਰ ਅਵਿਨਾਸ਼ੀ ਹੋ ਕਰਕੇ ਜਨਮ ਮਰਨ ਦੇ ਦੁੱਖ ਤੋਂ ਬਚ ਕਰਕੇ ਉਸ ਦੇ ਵਿੱਚ, ਯਾਨੀ ਕਿ ਚਿਰ ਸਥਾਈ ਆਨੰਦ ਦੀ ਅਵਸਥਾ ਦੇ ਵਿੱਚ ਲੀਨ ਹੋ ਸਕੇ ਔਰ ਇਹ ਸਾਰੇ ਮੰਡਲਾਂ ਦੇ ਉੱਪਰ ਰਾਜ ਕਰਨ ਵਾਲੀ ਰਾਣੀ ਕਹਿਲਾ ਸਕੇ। ਅਸੀਂ ਰਾਣੀ ਬਣ ਕਰਕੇ ਜਨਮ ਲਿਆ ਹੈ, ਪਰ ਇਸ ਵਕਤ ਅਸੀਂ ਦੇਖਦੇ ਹਾਂ ਕਿ ਅਸੀਂ ਇੱਕ ਚਮਾਰ ਦੇ ਨਾਲ ਪਿਆਰ ਕਰ ਲਿਆ, ਉਸ ਦੇ ਨਾਲ ਮੋਹ ਕਰ ਲਿਆ, ਪਰਾਏ ਖਸਮ ਦੀ ਆਸਕਤੀ ਨੂੰ ਅਪਣਾ ਲਿਆ। ਔਰ ਉਸ ਵਕਤ ਅਸੀਂ ਕੀ ਕਰ ਰਹੇ ਹਾਂ? ਪਰਾਏ ਖਸਮ ਦਾ ਕੰਮ ਕੀ ਸੀਗਾ? ਉਸ ਦਾ ਕੰਮ ਸੀ ਕੂੜਾ ਢੋਣਾ। ਯਾਨੀ ਕਿ ਇੱਕ ਚਮਾਰ ਦਾ ਕੰਮ ਕੀ ਹੈ? ਯਾਨੀ ਕਿ ਗੰਦਗੀ ਨੂੰ ਸਾਫ਼ ਕਰਨਾ, ਉਸੀ ਨੂੰ ਸਿਰ ਤੇ ਢੋਣਾ। ਅਗਰ ਉਸ ਦੇ ਨਾਲ ਇਸ਼ਕ ਕਰ ਲਿਆ, ਉਸ ਦੇ ਉੱਪਰ ਕੁਰਬਾਨ ਹੋ ਗਏ, ਉਸ ਦੇ ਨਾਲ ਅਸੀਂ ਲਵ ਮੈਰਿਜ ਕਰ ਲਈ, ਤੇ ਵਿਚਾਰ ਕਰਕੇ ਦੇਖ ਲਓ ਉਸ ਦੇ ਘਰ ਜਾ ਕਰਕੇ ਅਸੀਂ ਕਿਆ ਕਰਾਂਗੇ? ਅਸੀਂ ਵੀ ਉਹੀ ਕੰਮ ਕਰਾਂਗੇ ਜਿਹੜਾ ਕਿ ਸਾਡਾ ਖਸਮ, ਜਿਸ ਨੂੰ ਅਸੀਂ ਬਣਾਇਆ, ਉਹ ਕਰਦਾ। ਅਗਰ ਉਹ ਗੰਦ ਢੋਂਦਾ ਆਪਣੇ ਸਿਰ ਦੇ ਉੱਪਰ, ਤੇ ਸਾਧ ਸੰਗਤ ਜੀ, ਸਾਨੂੰ ਵੀ ਗੰਦ ਹੀ ਢੋਣਾ ਪਏਗਾ। ਤੇ ਅੱਜ ਤੱਕ ਅਸੀਂ ਕਰ ਕੀ ਰਹੇ ਹਾਂ? ਆਪਣੇ ਸਿਰ ਦੇ ਉੱਪਰ ਸਿਰਫ ਗੰਦ ਹੀ ਢੋ ਰਹੇ ਹਾਂ। ਔਰ ਉਹ ਪਰਾਇਆ ਖਸਮ ਕੌਣ ਹੈ? ਮਨ। ਇਹ ਮਨ ਜੋ ਹੈ ਵਿਰੋਧੀ ਤਾਕਤ ਉਹੀ ਹੈ ਜਿਸ ਨੂੰ ਬ੍ਰਹਮ ਕਿਹਾ ਜਾਂਦਾ, ਉਸੀ ਦਾ ਅੰਸ਼ ਇਸ ਵਕਤ ਜਿਸ ਦੇ ਉੱਪਰ ਅਸੀਂ ਆਸਕਤੀ ਰੱਖੀ ਬੈਠੇ ਹਾਂ, ਜਿਸ ਦੇ ਉੱਪਰ ਪਿਆਰ ਰੱਖੀ ਬੈਠੇ ਹਾਂ, ਜਿਸ ਦੇ ਉੱਪਰ ਉਹ ਕੀਮਤੀ ਦੌਲਤ ਜਿਹੀ ਅਕਾਲ ਪੁਰਖ ਪਰਮਾਤਮਾ ਨੇ ਆਪਣੇ ਨਾਲ ਮਿਲਾਉਣ ਵਾਸਤੇ ਸਾਨੂੰ ਬਖਸ਼ੀ ਸੀ, ਸਾਡੀ ਚੋਲੀਆਂ 'ਚ ਤਕਸੀਮ ਕੀਤੀ ਸੀ, ਅਸੀਂ ਗਿਣ ਗਿਣ ਕੇ ਉਸ ਨੂੰ ਅਰਪਣ ਕਰਨਾ ਸੀ। ਉਹ ਗਿਣ ਗਿਣ ਕੇ ਅਸੀਂ ਆਪਣੇ ਇਸ ਪਰਾਏ ਖਸਮ ਦੇ ਉੱਪਰ ਕੁਰਬਾਨ ਕਰ ਰਹੇ ਹਾਂ। ਕਾਮਣ ਕੁਲੱਖਣੀ ਪਿਰ ਛਾਡਿਆ ਆਪਣਾ, ਪਰ ਪੁਰਖ ਧਰੇ ਪਿਆਰ। ਕਹਿੰਦੇ ਨੇ ਇਹ ਕੁਲੱਖਣੀ, ਇਹ ਕਾਮਣ ਦਾ ਭਾਵ ਹੈ ਕਿ ਜਵਾਨੀ ਦੀ ਅਵਸਥਾ ਦੇ ਵਿੱਚ, ਕਿਹੜੀ ਇਹ ਜਵਾਨੀ ਦੀ ਅਵਸਥਾ? ਜਦੋਂ ਇਨਸਾਨ ਦੇ ਚੋਲੇ ਨੂੰ ਧਾਰਨ ਕਰਦੀ ਹੈ, ਇਸ ਲਈ ਇਹ ਜਵਾਨ ਹੈ ਕੁਰਬਾਨ ਹੋਣ ਵਾਸਤੇ ਆਪਣੀ ਪਤੀ ਦੇ ਉੱਪਰ। ਉਸ ਵਕਤ ਤੂੰ ਆਪਣੇ ਖਸਮ ਨੂੰ ਛੱਡ ਦਿੱਤਾ, ਖਸਮ ਨੂੰ ਛੱਡ ਕਰਕੇ ਪਰਾਏ ਪੁਰਖ ਦੀ ਆਸਕਤੀ ਰੱਖ ਕਰਕੇ ਬੈਠੀ ਹੈ। ਕਹਿੰਦੇ ਨੇ ਕਾਮਣ ਕੁਲੱਖਣੀ, ਕੁੱਲ ਨੂੰ ਨਾਸ਼ ਕਰਨ ਵਾਲੇ ਇਹ ਤੇਰੇ ਗੁਣ ਨੇ। ਤੇਰਾ ਕੁੱਲ ਕਿਹੜਾ ਸੀ? ਅਵਿਨਾਸ਼ੀ ਕੁੱਲ ਦੀ ਤੂੰ ਅੰਸ਼ ਸੇ ਅਵਿਨਾਸ਼ੀ। ਅੱਜ ਤੱਕ ਇਸ ਬ੍ਰਹਮ ਦਾ, ਕਾਲ ਦਾ ਇਸ ਦੇ ਉੱਪਰ ਪ੍ਰਭਾਵ ਨਹੀਂ ਪੈ ਸਕਿਆ, ਤੇ ਉਸਦਾ ਕਾਰਨ ਕੀ ਸੀ? ਇਹ ਨਿਰੰਤਰ ਆਪਣੇ ਮੂਲ ਦੇ ਨਾਲ ਜੁੜੀ ਹੋਈ ਹੈ, ਇਸੀ ਕਾਰਨ ਇਸ ਨੂੰ ਅੱਜ ਤੱਕ ਕੋਈ ਫੇਰ ਬਦਲ ਨਹੀਂ ਹੋ ਸਕਿਆ, ਕੋਈ ਜਮਾ ਘਟਾ ਨਹੀਂ ਹੋ ਸਕੀ। ਅੱਗ ਜਲਾ ਨਹੀਂ ਸਕਦੀ, ਤਲਵਾਰ ਕੱਟ ਨਹੀਂ ਸਕਦੀ, ਕੋਈ ਇਸ ਨੂੰ ਪੈਦਾ ਕਰ ਨਹੀਂ ਸਕਦਾ, ਕੋਈ ਇਸ ਨੂੰ ਮਾਰ ਨਹੀਂ ਸਕਦਾ। ਅਸੀਂ ਅਵਿਨਾਸ਼ੀ ਕੁੱਲ ਦੇ ਮਾਲਕ ਸਾਂ। ਔਰ ਕਾਮਣ ਕੁਲੱਖਣੀ, ਕੁੱਲ ਨੂੰ ਨਾਸ਼ ਕਰਨ ਵਾਲੇ ਗੁਣ ਜਿਹੜੇ ਸਨ, ਅਸੀਂ ਧਾਰਨ ਕਰਕੇ ਇਸ ਵਕਤ ਅਸੀਂ ਕੈਦੀ ਬਣਾ ਕਰਕੇ ਇਸ ਮੁਲਕ ਦੇ ਵਿੱਚ ਮਨ ਔਰ ਤਨ ਦੇ ਪਿੰਜਰਿਆਂ ਦੇ ਅੰਦਰ ਸਾਨੂੰ ਆਪਣੀ ਹਸਤੀ ਨੂੰ ਕੁਰਬਾਨ ਕਰਨਾ ਪੈ ਰਿਹਾ। ਸੋ ਵਿਆਹ ਦੀ ਸੰਗਿਆ ਜਿਹੜੀ ਹੈ ਬਿਲਕੁਲ ਸਪਸ਼ਟ ਹੁੰਦੀ ਹੈ। ਇਹਦੇ ਵਿੱਚ ਇੱਕ ਲਫ਼ਜ਼ ਜਿਹੜਾ ਹੈ ਸਮਝਣ ਵਾਲਾ ਆ ਜਾਂਦਾ, ਜਿਸ ਨੂੰ ਅਸੀਂ ਦਾਜ ਕਹਿ ਕਰਕੇ ਇਸ ਜਗਤ ਦੇ ਵਿੱਚ ਪੁਕਾਰਦੇ ਹਾਂ ਕਿ ਜਦੋਂ ਇਸਤਰੀ ਨੂੰ, ਯਾਨੀ ਕਿ ਬਾਲਿਕਾ ਦਾ ਵਿਆਹ ਕਰ ਦਿੱਤਾ ਜਾਂਦਾ, ਤੇ ਕੁਛ ਨਾ ਕੁਛ ਸਮਾਨ ਉਸ ਨੂੰ ਦਾਜ ਦੇ ਰੂਪ ਦੇ ਵਿੱਚ ਦਿੱਤਾ ਜਾਂਦਾ ਹੈ। ਤੇ ਅਗਰ ਇਸ ਦਾਜ ਨੂੰ ਅਸੀਂ ਸਹੀ ਢੰਗ ਦੇ ਨਾਲ ਇਸ ਮੁਲਕ ਦੇ ਵਿੱਚ ਸਮਝ ਲਈਏ, ਤੇ ਸਾਡੇ ਇਸ ਮੁਲਕ ਦਾ ਜੋ ਢਾਂਚਾ ਬਿਲਕੁਲ ਕਿ ਜ਼ਰਜ਼ਰ ਹੋ ਚੁੱਕਾ ਹੈ, ਇਸੀ ਦਾਜ ਦੇ ਕਾਰਨ ਅਸੀਂ ਉਸ ਨੂੰ ਵੀ ਸੁਧਾਰ ਸਕਦੇ ਹਾਂ। ਔਰ ਰੂਹਾਨੀਅਤ ਦਾ ਜਿਹੜਾ ਭੇਦ ਹੈ, ਕਿਹੜੇ ਦਾਜ ਨੂੰ ਲੈ ਕਰਕੇ ਇਹ ਆਤਮਾ ਸੱਚਖੰਡ ਪਹੁੰਚ ਕਰਕੇ ਆਪਣੇ ਪਤੀ ਦੇ ਵਿੱਚ ਲੀਨ ਹੋ ਸਕਦੀ ਹੈ, ਉਸ ਨੂੰ ਵੀ ਅਸੀਂ ਸਮਝਣ ਦੇ ਕਾਬਿਲ ਬਣ ਜਾਵਾਂਗੇ ਔਰ ਆਤਮਾ ਦਾ ਕਲਿਆਣ ਵੀ ਹੋ ਜਾਏਗਾ। ਕਾਰਨ ਕੀ ਇਹ ਦੋ ਚੀਜ਼ਾਂ ਨੇ, ਇੱਕ ਤੇ ਮੰਗਣ ਵਾਲਾ ਹੈ ਔਰ ਦੂਸਰਾ ਹੈ ਦੇਣ ਵਾਲਾ। ਹੁਣ ਜਦੋਂ ਮੰਗਣ ਵਾਲੇ ਨੇ ਮੰਗ ਲਿਆ, ਤੇ ਮੰਗਦੇ ਨਾਲ ਹੀ ਉਹ ਭਿਖਾਰੀ ਦੀ ਸ਼੍ਰੇਣੀ ਦੇ ਵਿੱਚ ਤਕਸੀਮ ਕਰ ਦਿੱਤਾ ਜਾਂਦਾ। ਹੁਣ ਦੇਣ ਵਾਲੇ ਦੀਆਂ ਦੋ ਅਵਸਥਾ ਨੇ, ਦੇਣ ਵਾਲਾ ਅਗਰ ਕੋਈ ਮੰਗਦਾ ਹੈ ਤੇ ਉਸ ਨੂੰ ਦਿੰਦਾ ਹੈ, ਯਾਨੀ ਕਿ ਦੇ ਤੇ ਉਹ ਰਿਹਾ ਹੈ, ਪਰ ਅਗਰ ਮੰਗਣ ਵਾਲੇ ਨੂੰ ਉਸਨੇ ਦਿੱਤਾ, ਮੰਗ ਦੇ ਕਾਰਨ ਦਿੱਤਾ ਹੈ, ਤੇ ਉਹ ਉਸ ਨੂੰ ਭੀਖ ਦੇ ਰਿਹਾ ਹੈ, ਕੋਈ ਆਪਣੀ ਪ੍ਰਸੰਨਤਾ ਨਹੀਂ ਦੇ ਰਿਹਾ, ਯਾਨੀ ਕਿ ਉਸ ਨੂੰ ਅਸੀਂ ਦਾਨ ਦੀ ਗੱਲ ਨਹੀਂ ਕਹਿ ਸਕਦੇ, ਉਹ ਭਿਕਸ਼ਾ ਦਿੱਤੀ ਗਈ ਹੈ। ਔਰ ਅਗਰ ਦੂਸਰੀ ਗੱਲ ਇਹ ਕੀਤੀ ਜਾਏ ਕਿ ਅਗਰ ਉਸਦੇ ਕੋਲ ਮੰਗਿਆ ਨਾ ਜਾਏ, और देन वाला देंदा है प्रसन्न होकर के देंदा तो प्रसन्न होकर के दिता गया जड़ा वो दान के ला जाता यानी कि उसने दान दिता और वो दान ही फलदा है। भिक्षा याद रखना आज तक किसी की फली नहीं है। 10 वार तो वध ए भिक्षा कभी भी किसी की नहीं फलदी। अगर कोई बहुत अच्छे दान पुन या अच्छे कर्म किए गए ने कोई क्रिया अपना रखी है तो अभी कुछ बच जाती है यानी कि कुछ होर साल तक ए माया वस्तु पदार्थ या संबंध टिक जाते हैं। अदरवाइज 10 साल तो वध अवस्था तक कोई भी माया किसी भी रूप दे विच अगर नियत खोटी है और मंग करके अपनाई गई है यानी कि भिक्षा मंगी गई है और देने वाले ने दान नहीं दिता प्रसन्न होकर के नहीं दिता यानी कि उसने दान की जगह सानू भिक्षा दिती है तो यह भिक्षा जड़ी है सानू नरका दे द्वार तक लिया करके खड़ा कर देगी। उन्होंने पैसे की मंग कर लैण का सवाल नहीं है। वस्तु संबंध और पदार्थ ये तीनों चीजा दे विच ये तीनों ही मुल्क दियां सारिया जितनिया भी दृष्टिगोचर वस्तुआ ने यह सारिया इस दे विच आ जांदियां ने। यानी कि संता की मत की है कि जदों भी तुहाडा हथ अपने जेब दे विचों निकले सिर्फ देण वास्ते ही निकले लैण वास्ते कभी भी ना निकले। ऐसी एक गथा जड़ी है इतिहास दे विच भी आंदी है भगवान शिव जी की जो आराधना करने वाली उन्हां दी गौरी है यानी कि जिसनों इस जगत दे विच पार्वती कह करके भी असी पुकारदे हां जदों उसने अग्नि कुंड दे विच अपने आप नूं स्वाह कर लिया अपने पति की बेइज्जती नूं बर्दाश्त ना कर सकी बहुत लंबी कथा है। तो उस तो बाद उसने अगला जन्म फिर जिसले चोला धारण करके अपने पति नूं प्राप्त करन वास्ते फिर तप कीता है। तप करके जदों चरम सीमा ते पहुंची उसले भगवान शिव प्रगट होए ने तो उन्होंने वर देण वास्ते उसनूं आवाज कढ़ी है कहण लगे भी गौरी मंग तू क्या मंगदी है। ते गौरी कहन लगी भी इस वक्त देवता जड़े ने विपदा की अवस्था दे विच ने उन्हां नूं तेरे पुत्र दी यानी कि शिव पुत्र दी जरूरत है ओही जड़ा है स्कंद दे नां तो उन्हां दा उद्धार कर सकदा है निशाचर जून तो उन्हां नूं मुक्ति दिला सकता है जड़े कि उन्हां दे हक नूं खो रहे ने। ते उस पुत्र दी प्राप्ति वास्ते मैं ते जन्म जन्मांतर तो तेरी अर्धांगनी आ तेरे सिवा होर मैं किस नूं मंग सकदी आ। तो मेरी तो ओही मांग है कि देवत्या का कल्याण होए क्योंकि देवते तेरे ही अधीन ने तेरा ही अंग ने तेरा ही अंश ने तेरी ही ताकत दे नाल ओ रुक रखे ने ते तेरे ही अंश नु प्राप्त करन वास्ते मैं तेरी अर्वांगनी बनन वास्ते मैं तैनू ही प्राप्त करना चाहती हाँ तो बेहतर है कि तू मेरे पिता दे कोल जा करके मेरा हाथ मांग। उस वक्त भगवान शिव ने ए वचन कीते ने ए वचन जड़े साडे आज दे मजमून नूं बिल्कुल स्पष्ट कर देंदे ने और समाज दे विच जो स्वार्थ लै करके असी बैठे हां उस नूं भी स्पष्ट कर देंदे ने। उस वक्त कहण लगे भई गौरी एक गल बिल्कुल स्पष्ट है जदों इस मुल्क दे विच जदों कोई भी जीवात्मा जड़ी है मनुखे जन्म विच आकर के पुरुष दी अवस्था नूं प्राप्त करदी है और पुरुष होकर के जदों ओह हथ फैला करके किसी भी जीव दे अगे जदों इह कह देंदा है इस लफ़ज़ दा इस्तेमाल कर देंदा है कि ऐसा करके दे दीजिए यानी कि दे दीजिए लफ्ज का इस्तेमाल करता है उसी वक्त वो परमात्मा का रूप परमात्मा का अवतार लघुता नु प्राप्त कर लैंदा है। ते याद रखी जींदे जी मैं कदे भी इस लफ्ज का इस्तेमाल नहीं कर सकता और वो अंतर त्यान हो गए। हुण देवत्या नु विपदा पैगी भी ए सारी गल का हल किस तरीके नाल निकलेगा कि परमात्मा ने ऐसा लफ्ज यानी कि हिमालय दे कोल जाकर के ए इस हाथ नहीं मांग सकते यानी कि लघुता नु प्राप्त नहीं होना चाहते तो फिर किस तरीके नाल हल निकलेगा। उस वक्त उन्होंने सप्त ऋषियां नु विचोला बना करके यानी कि जांजी बना करके भेजा हिमालय दे कोल और जो हिमालय नु पता चलिया कि उसकी पुत्री का हथ जो है उस परमात्मा दे वास्ते ए देवते मंगण वास्ते आए ने उसने बड़ी खुशी जाहिर की और ये सारा कार्य रचा करके यानी कि उस पार्वती नु शिव दे नाल व्याह रचा दिता और उस तो बाद स्कंद दी उत्पत्ति हुई और उसने देवत्या दा मंत्री बन करके उन्हां नु निशाचर जून तो जिहड़ी विपदा पई सी उन्हां दी उस त्रासदा तो मुक्त कराए। इहदे विच असीं साखी दे विच समझण वाली जिहड़ी गल सी जिहड़ी भगवान शिव दा दिता गया उपदेश है कि कितना भी तप करन दे बाद भी उन्होंने बिल्कुल स्पष्ट वाणी उन्होंने दिती है कि हे गिरजा जदों भी कोई मेरा ध्यान करता है मेरे नाम का जप करता मैं उसका ऋणी हो जाता और उसका ऋण चुकाने वास्ते मैनू इस गुरमुत्र की थैली दे विच अवतार लेकर के आना ही पैंदा है यानी कि मैं ऋणी होकर के उस परमात्मा का सतनाम का ध्यान कर ही नहीं सकता। और जब असीं उहदे कोल जांदे आ शिव दे कोल ते क्या देखते हैं जपे जाए शंकर सतनामा ਹਿਰਦੇ ਹੋਏ ਤੁਰੰਤ ਵਿਛਰਾਵਾਂ। ਹਿਰਦੇ ਨੂੰ ਰੋਕਣ ਦਾ ਇੱਕੋ ਹੀ ਆਧਾਰ ਹੈ, ਉੱਥੇ ਜਾ ਕਰਕੇ ਅਸੀਂ ਅੱਜ ਇੱਥੇ ਪਰਮਾਤਮਾ ਸ਼ਿਵ ਨੂੰ ਸਮਝ ਰਹੇ ਹਾਂ। ਜਦੋਂ ਸ਼ਿਵ ਦੇ ਕੋਲ ਜਾ ਕਰਕੇ ਅਸੀਂ ਦੇਖਦੇ ਹਾਂ ਤੇ ਸ਼ਿਵ ਵੀ ਉਧਾਰ ਵਾਸਤੇ, ਲੀਨ ਹੋਣ ਵਾਸਤੇ, ਮੁਕਤੀ ਵਾਸਤੇ ਉਸ ਸਤਨਾਮ ਦਾ ਜਾਪ ਕਰ ਰਹੇ ਨੇ। ਤੇ ਹੁਣ ਵਿਚਾਰ ਕਰਕੇ ਦੇਖ ਲੋ, ਜਿਹੜਾ ਉਪਦੇਸ਼ ਉਨ੍ਹਾਂ ਨੇ ਦਿੱਤਾ, ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ ਵੀ ਕਿਤਨਾ ਤਪ ਕਰਨ ਦੇ ਬਾਅਦ ਵੀ ਅਗਰ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜੀਵਾਤਮਾ ਨੇ ਕਿਸੇ ਦੇ ਅੱਗੇ ਹੱਥ ਫੈਲਾ ਕਰਕੇ ਇਹ ਕਹਿ ਦਿੱਤਾ ਨਾ ਕਿ ਦੇਵੀ ਜੀ ਹੈ, ਤੇ ਸਮਝ ਲਓ ਉਸਨੇ ਪਰਮਾਤਮਾ ਦਾ ਅਵਤਾਰ ਹੋਣ ਦਾ ਜਿਹੜਾ ਮੌਕਾ ਮਿਲਿਆ ਸੀ ਨਾ ਉਹ ਗਵਾ ਦਿੱਤਾ। ਹੁਣ ਜਿਹੜੀ ਉਸਨੇ ਇੱਛਾ ਜ਼ਾਹਿਰ ਕੀਤੀ ਹੈ, ਜੋ ਮੰਗ ਮੰਗੀ ਹੈ, ਜਿਹੜੀ ਭਿੱਖ ਮੰਗ ਰਿਹਾ, ਇਹ ਭਿਕਸ਼ਾ ਉਸਨੂੰ ਨਰਕ ਦੇ ਦੁਆਰ ਤੱਕ ਲਿਆ ਕਰਕੇ ਖੜਾ ਕਰ ਦੇਗੀ। ਇਹ ਲਫ਼ਜ਼ ਜਿਹੜੇ ਨੇ ਗੀਤਾ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸਪਸ਼ਟ ਕੀਤੇ ਨੇ। ਅਰਜੁਨ ਨੇ ਜਦੋਂ ਸਵਾਲ ਕੀਤਾ ਕਿ ਐਸੀ ਕਿਹੜੀ ਗੱਲ ਹੈ, ਐਸੀ ਕਿਹੜੀ ਅਵਸਥਾ ਹੈ, ਐਸਾ ਕਿਹੜਾ ਕਾਰਨ ਹੈ, ਐਸੀ ਕਿਹੜੀ ਵਸਤੂ ਹੈ ਜਿਹੜੀ ਕਿ ਬਹੁਤ ਹੀ ਖਾਂਡੇ ਦੇ ਜੋੜ ਤੇ ਇਸ ਜੀਵਾਤਮਾ ਕੋਲੋਂ ਉਹ ਸਭ ਕੁਝ ਕਰਾ ਲੈਂਦੀ ਹੈ ਜਿਹੜੀ ਕਿ ਜੀਵਾਤਮਾ ਕਲਪਨਾ ਦੇ ਵਿੱਚ ਵੀ ਕਰਨਾ ਨਹੀਂ ਚਾਹੁੰਦੀ। ਉਸ ਵਕਤ ਉਹਨਾਂ ਦੇ ਗੁਰੂ ਪਿਤਾ ਪਰਮੇਸ਼ਵਰ ਦਾ ਇੱਕੋ ਹੀ ਜਵਾਬ ਸੀ ਕਿ ਹੇ ਕੁੰਤੀ ਪੁੱਤਰ, ਉਸ ਦਾ ਇੱਕੋ ਹੀ ਜਿਹੜਾ ਨਿਚੋੜ ਨਿਕਲਦਾ ਉਹ ਹੈ ਕਾਮਨਾ। ਕਾਮ ਹੀ ਐਸੀ ਚੀਜ਼ ਹੈ ਜਿਹੜੀ ਕਿ ਬਹੁਤ ਹੀ ਸੂਖਮ ਰੂਪ ਦੇ ਵਿੱਚ ਮਨ, ਬੁੱਧੀ ਔਰ ਇੰਦਰੀਆਂ ਦੇ ਵਿੱਚ ਕ੍ਰੋਧ ਦਾ ਰੂਪ ਲੈ ਕਰਕੇ ਵਿਆਪਤ ਰਹਿੰਦੀ ਹੈ। ਔਰ ਅਗਰ ਤੂੰ ਇਸ ਨੂੰ ਮੁਕਤ ਹੋਣਾ ਚਾਹੁੰਦਾ ਤੇ ਇਸ ਕਾਮਨਾ ਨੂੰ, ਇਸ ਲਾਸਟ ਨੂੰ, ਇਸ ਹਵਸ ਨੂੰ, ਇਸ ਇੱਛਾ ਨੂੰ ਖਤਮ ਕਰ ਲੈ। ਜਦ ਤੱਕ ਤੇਰੇ ਅੰਦਰ ਕਾਮਨਾ ਖਤਮ ਨਹੀਂ ਹੋਏਗੀ, ਇੱਛਾ ਖਤਮ ਨਹੀਂ ਹੋਏਗੀ, ਤੂੰ ਲਗਤਾ ਨੂੰ ਪ੍ਰਾਪਤ ਹੁੰਦਾ ਰਹੇਗਾ ਔਰ ਤੂੰ ਜਨਮ ਮਰਨ ਦੇ ਗੇੜ ਦੇ ਵਿੱਚ ਆ ਕਰਕੇ ਇਸ ਦਾ ਭੁਗਤਾਨ ਦਿੰਦਾ ਹੀ ਰਹੇਗਾ, ਕਦੀ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਤੇ ਇਸ ਨੂੰ ਜੜ ਤੋਂ, ਯਾਨੀ ਕਿ ਪਾਪਾਂ ਦੀ ਜਨਨੀ ਹੈ ਕਾਮਨਾ, ਕਾਮ, ਇਸ ਕਾਮ ਨੂੰ ਤੂੰ ਜੜ ਤੋਂ ਖਤਮ ਕਰ ਅਗਰ ਤੂੰ ਮੁਕਤੀ ਨੂੰ ਪ੍ਰਾਪਤ ਕਰਨਾ ਚਾਹੁੰਦਾ। ਤੇ ਵੇਦਾਂ, ਸ਼ਾਸਤਰਾਂ, ਗ੍ਰੰਥਾਂ, ਪੋਥੀਆਂ ਦੇ, ਸੰਤਾਂ ਦੇ, ਸਾਰੀ ਬਾਣੀ ਦਾ ਇੱਕੋ ਹੀ ਨਿਚੋੜ ਨਿਕਲਦਾ ਕਿ ਅਸੀਂ ਆਪਣੀ ਇਸ ਲਾਸ਼ ਨੂੰ, ਇਸ ਇੱਛਾ ਨੂੰ ਖਤਮ ਕਰੀਏ। ਤੇ ਭਗਵਾਨ ਸ਼ਿਵ ਦਾ ਉਪਦੇਸ਼ ਜਿਹੜਾ ਸਾਡੇ ਸਵਾਰਥ ਔਰ ਪਰਮਾਰਥ ਦੋਨਾਂ ਦੇ ਵਿੱਚ ਕੰਮ ਕਰਦਾ ਪੂਰਨ ਤੌਰ ਤੇ, ਔਰ ਉਸੀ ਦੇ ਵਿੱਚ ਦਾਜ ਲਫ਼ਜ਼ ਵੀ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਅਗਰ ਅਸੀਂ ਅੱਗੇ ਹੱਥ ਅੱਡ ਕਰਕੇ ਦਾਜ ਦੀ ਮੰਗ ਕੀਤੀ, ਦਾਜ ਜਿਹੜਾ ਪ੍ਰਬੰਧ ਦੇ ਉੱਤੇ ਡਿਪੈਂਡ ਕਰਦਾ, ਯਾਨੀ ਕਿ ਜੋ ਪ੍ਰਬੰਧ ਲੈ ਕਰਕੇ ਜੀਵਾਤਮਾ ਨੇ ਜਨਮ ਲਿਆ ਉਹ ਨਿਸ਼ਚਿਤ ਹੈ ਜੋ ਉਸਦੇ ਭਾਗਾਂ ਦੇ ਵਿੱਚ ਹੈ ਉਸਨੂੰ ਮਿਲੇਗਾ। ਔਰ ਅਗਰ ਲੜਕੀ ਦੇ ਪਿਤਾ ਨੇ ਪ੍ਰਸੰਨ ਹੋ ਕਰਕੇ ਜਦ ਆਪਣੇ ਸਰੀਰ ਦਾ ਹਿੱਸਾ, ਅੰਗ ਆਪਣੀ ਪੁੱਤਰੀ ਦਾਨ ਦੇ ਵਿੱਚ ਦੇ ਦਿੱਤੀ ਤੇ ਉਸਨੇ ਆਪਣੇ ਕੋਲ ਕੀ ਰੱਖ ਲਿਆ, ਉਸਨੇ ਸਭ ਕੁਛ ਦੇ ਦਿੱਤਾ। ਔਰ ਅਸੀਂ ਹੱਥ ਅੱਡ ਕੇ ਅਗਰ ਉਸਦੇ ਕੋਲੋਂ ਕੁਛ ਹੋਰ ਮੰਗਿਆ ਤੇ ਅਸੀਂ ਤੇ ਭਿਖਾਰੀ ਦੀ ਸ਼੍ਰੇਣੀ ਦੇ ਵਿੱਚ ਲਘੂਤਾ ਨੂੰ ਪ੍ਰਾਪਤ ਹੋ ਗਏ। ਔਰ ਜੋ ਕੁਛ ਉਸਨੇ ਦਿੱਤਾ ਦੇਣ ਵਾਲੇ ਨੇ, ਯਾਨੀ ਕਿ ਭਾਵੇਂ ਉਸਦੀ ਸਮਰੱਥਾ ਹੈ ਚਾਹੇ ਉਸਦੀ ਸਮਰੱਥਾ ਨਹੀਂ ਹੈ, ਦੋਨਾਂ ਦੀ ਇੱਕੋ ਹੀ ਗੱਲ ਹੈ ਕਿ ਅਗਰ ਮੰਗ ਕਰਕੇ ਅਸੀਂ ਲਿਆ ਔਰ ਦੇਣ ਵਾਲੇ ਨੇ ਮੰਗ ਨੂੰ ਪੂਰਾ ਕੀਤਾ ਤੇ ਉਸਦੀ ਭਿਕਸ਼ਾ ਦਿੱਤੀ ਹੈ, ਦਾਨ ਨਹੀਂ ਦਿੱਤਾ, ਯਾਨੀ ਕਿ ਉਸਦੀ ਪ੍ਰਸੰਨਤਾ ਨਹੀਂ ਹੈ। ਅਗਰ ਪ੍ਰਸੰਨਤਾ ਨਹੀਂ ਹੈ ਤੇ ਸਾਨੂੰ ਉਸਦਾ ਭੁਗਤਾਨ ਦੇਣ ਵਾਸਤੇ ਨਰਕਾਂ ਦੇ ਦਰਵਾਜ਼ੇ ਖੜਕਟਾਣੇ ਪੈਣਗੇ, ਸਾਡੇ ਨਾਂ ਦੀਆਂ ਤਖਤੀਆਂ ਉੱਥੇ ਪਹਿਲੇ ਹੀ ਲਗਾ ਦਿੱਤੀਆਂ ਜਾਣਗੀਆਂ ਕਿ ਭਾਈ ਇਸ ਲਘੂਤਾ ਨੂੰ ਪ੍ਰਾਪਤ ਜੀਵ ਨੂੰ ਇੱਥੇ ਭੁਗਤਾਨ ਕਰਨ ਵਾਸਤੇ ਕਦੀ ਨਾ ਕਦੀ ਕਿਸੇ ਕਾਲ ਦੇ ਵਿੱਚ ਅਵਸ਼ ਆਉਣਾ, ਤੋ ਇਸ ਦੀ ਜਗ੍ਹਾ ਜਿਹੜੀ ਹੈ ਸੁਰੱਖਿਅਤ ਕਰ ਦਿੱਤੀ ਜਾਏ। ਜਿਸ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਵੀ ਅਸੀਂ ਸਿਨੇਮਾ ਆਕਾਰ ਜਾਂ ਹੋਟਲਾਂ ਦੇ ਵਿੱਚ ਜਾਂਦੇ ਹਾਂ ਤੇ ਆਪਣੇ ਬੈਠਣ ਦੀ ਸੀਟ ਨੂੰ ਪਹਿਲਾਂ ਹੀ ਰਿਜ਼ਰਵ ਕਰਾ ਲੈਂਦੇ ਹਾਂ, ਠੀਕ ਉਸੇ ਤਰੀਕੇ ਦੇ ਨਾਲ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਪਰਮਾਤਮਾ ਦਾ ਅਵਤਾਰ ਜਦੋਂ ਕਿਸੇ ਦੇ ਅੱਗੇ ਹੱਥ ਅੱਡ ਕਰਕੇ ਵਸਤੂ ਸੰਬੰਧ ਜਾਂ ਪਦਾਰਥ ਦੀ ਮੰਗ ਕਰਦਾ ਤੇ ਉਹ ਸਮਝ ਲਓ ਕਿ ਨਰਕਾਂ ਦੇ ਦੁਆਰ ਖਟਖਟਾਉਂਦਾ ਆਪਣੀ ਸੀਟ ਨੂੰ ਰਿਜ਼ਰਵ ਕਰਾ ਰਿਹਾ। ਇਸ ਦਾ ਭੁਗਤਾਨ ਦੇਣ ਵਾਸਤੇ ਉਸਨੂੰ ਜਨਮ ਮਰਨ ਦੇ ਗੇੜ ਦੇ ਵਿੱਚ, ਨਿਚਲੇ ਔਰ ਉਚਲੇ ਜਾਮਾਂ ਦੇ ਵਿੱਚ ਅਵਸ਼ ਜਾਣਾ ਪਏਗਾ। ਤੇ ਇਸ ਦੇ ਨਾਲ ਬਿਲਕੁਲ ਸਪਸ਼ਟ ਹੋ ਜਾਂਦਾ ਅੱਜ ਦਾ ਮਜ਼ਮੂਨ ਹੈ ਕਿ ਵਿਆਹ ਦੇ ਵਿੱਚ ਜਿਹੜਾ ਲੈਣ ਦੇਣ ਦਾ ਜਿਹੜਾ ਇਸ ਵਕਤ ਜੋ ਵੀ ਤਰੀਕਾ ਹਿੰਦੁਸਤਾਨ ਯਾਨੀ ਕਿ ਪੂਰੀ ਦੁਨੀਆਂ ਦੇ ਵਿੱਚ ਪ੍ਰਚਲਿਤ ਕੀਤਾ ਗਿਆ, ਇਸੀ ਨੇ ਸਾਰੇ ਸਮਾਜ ਦੀ ਜੜ ਨੂੰ ਖੋਖਲਾ ਕਰਕੇ ਰੱਖ ਦਿੱਤਾ। ਅਸੀਂ ਸਾਰੇ ਹੀ ਲਸਟ ਦੇ ਵਿੱਚ ਆ ਕਰਕੇ, ਮੋਹ ਦੇ ਵਿੱਚ ਆ ਕਰਕੇ, ਅਗਰ ਬਹੁ ਵਿਆਹ ਕਰਕੇ ਆਈ ਹੈ, ਉਹਦੇ ਕੋਲੋਂ ਕੁਛ ਸਮਾਨ ਆਇਆ, ਅਗਰ ਉਹ ਸਾਡੇ ਹਿਸਾਬ ਦੇ ਨਾਲ ਕੁਛ ਘੱਟ ਨਜ਼ਰ ਆਉਂਦਾ ਤੇ ਅਗਰ ਅਸੀਂ ਉਸਦੇ ਵਿੱਚ ਆਪਣੀ ਤਰਫੋਂ ਕੁਛ ਹੋਰ ਸਮਾਨ ਮਿਲਾ ਕਰਕੇ ਆਪਣੇ ਰਿਸ਼ਤੇਦਾਰੀ ਚ ਵੰਡ ਦੇਈਏ ਤੇ ਕਿਆ ਉਸਦੇ ਨਾਲ ਸਾਡਾ ਉਧਾਰ ਨਹੀਂ ਹੋ ਸਕਦਾ? ਵਿਚਾਰ ਕਰਨ ਵਾਲੀ ਗੱਲ ਹੈ ਕਿ ਅੱਜ ਅਗਰ ਸੱਸ ਦਾ ਟਾਈਮ ਹੈ ਤੇ ਕੱਲ ਕੋਈ ਐਸਾ ਟਾਈਮ ਅਵਸ਼ ਆਏਗਾ ਜਦੋਂ ਬਹੂ ਦਾ ਟਾਈਮ ਕਿਹਾ ਜਾਏਗਾ, ਤਾਂ ਸੰਗਤ ਜੀ ਉਸ ਵੇਲੇ ਤਮਾਸ਼ਾ ਦੇਖਣ ਵਾਲਾ ਹੋਏਗਾ। ਕਿਤਨੀਆਂ ਹੀ ਫਰਿਆਦਾਂ ਗੁਰੂ ਪਾਸ ਆਉਂਦੀਆਂ ਨੇ, ਜਿਹੜਾ ਕੋਲ ਬੈਠ ਕਰਕੇ ਸੁਣੋ ਤੇ ਸਹੀ ਕੈਸੇ ਕੈਸੇ ਤਮਾਸ਼ੇ ਹੁੰਦੇ ਨੇ। ਕਾਰਨ ਕੀ ਸੀ कि जो सस का टाइम सीगा उसने बहू की कदर नहीं की और जो बहू का टाइम आया उसने सस नू झाड़ू लगा के घरों बाहर काट दिता। हुण विचार करके देख लो इसका कारण की सी। इसका कारण इको ही सी, लास्ट हवस इच्छा कामना। यानी कि साड़ी इच्छा और कामना जितनी असी पूरी करन दी कोशिश करते हैं उतनी ही फैलती जाती है और जितनी फैलती जाती है उतना ही असी नरकों के विच अपने जन्म पक्के करी जाते हैं। असी कभी भी परमात्मा नू प्राप्त करन दे यानी कि सुहागण दे बनन दे रस्ते ते अज तक पहला कदम रखिया ही नहीं ते चलांगे कदू और मंजिल नू कदू प्राप्त करांगे और कदू अभी अपने पति दी बगल दे विच बैठांगे। सीता दा वास किते सी अपने पति परमेश्वर दी बगल दे विच और पहले सीता दा नाम लिया जांदा राम दा नहीं सीता राम किया जांदा यानी कि सीता दा मान कदर दिता जांदा स्त्री नू और स्त्री दा कदर असी क्या कर रहे हैं कि पेट दे विच आंदे ही उसनू निकालन दा इंतजाम कर रहे हैं। विचार करके देख लो ऐसे पाप दे भागी बन रहे हैं कि जिस पाप तो मुक्त होने वास्ते कई अरब जन्म सानू लेने पैणगे तद भी असी मुक्ति नू नहीं हासिल कर सकते। फिर भी कैसे दो चार लफज लै करके बैठे अहंकार दे विच गर्क हो रहे हैं कि असी नाम लै लिया अमृत लै लिया असी मुक्ति हो जाएगी मरण दे बाद वो ताकत आएगी परमात्मा परमेश्वर आएगा सानू सुहागण बना देगा। विचार करके देख लो 84 लाख सूटां दा यह नरक कोर पाप जरा तय करन दे बाद जीवात्मा नू एक मौका मिलता है अपना कल्याण करन वास्ते। हुण असी कहिए कोई भजन करना चाहुंदा असी भजन नहीं करन देंगे, कोई तरक्की करना चाहुंदा असी तरक्की नहीं करन देंगे, कोई अगे वधना चाहुंदा असी अगे वधन नहीं देवांगे। ते क्या कोई अच्छी गल है असी पुन कमा रहे हैं या पाप कमा रहे हैं? उसे तरीके दे नाल ओ जीवात्मा जिहड़ी इंसान का जन्म लैण वास्ते स्त्री के पेट दे विच आई है विचार करके देखो परमात्मा ने आप उसनू चोला बख्शिया उस चोला बख्श रहा परमात्मा देण वाला अकाल पुरख है और असी जल्लाद बन करके तलवार ला करके उस पेट दे सामने खड़े हैं कि तू जन्म तो ला करके दिखा जन्म लैण तो पहले ही उसका जो है कतल कर देंदे हैं। विचार करके देख लो कितना कोर पाप असी कमा रहे हैं और उसके बाद भी अपने आप नू गुरमुख कहलाना पसंद करते हैं सत्संगी कहलाना पसंद करते हैं बाबा जी के चेले कहलाना पसंद करते हैं। विचार करके देख लो ये दाड़ी कदे भी नहीं लेगी जड़ी की फांसी को छुड़ा सकती है। ये सूल दी सजा ये सूल दे जन्म कई अरब जन्म असी आप अपने हथी पक्के किते ने उसका कारण की है सब दे पिछे एको ही कारण है कि साड़ी इच्छा पूर्ति हो जाए पुत्र पैदा होए बेशक साड़ कितना भी ऐबी होए पर बहुत सारिया वस्तुआ पदार्थ कमा करके लियाएगा स्त्री भी लैके आएगा उसके नाल बहुत सारिया होर वस्तुआ भी मिलनगियां। यानी कि जितना भी असी इस लस्ट नू पूरा करन दी कोशिश करदे आ इह लस्ट फैलदी जांदी है और अगर यही चीज नू असी खत्म कर दईए इच्छा नू मार दईए कामना नू खत्म कर दईए ते असी उस परमात्मा दी प्रसन्नता नू प्राप्त करन दे अधिकारी बन जांदे आ और जदों असी अधिकारी बन जांदे आ उदों ही सानू ਉਹ ਪਰਮਾਤਮਾ ਜਿਹੜਾ ਹੱਥ ਅੱਗੇ ਦੇ ਕਰਕੇ ਆਪਣੇ ਨਾਲ ਮੇਲ ਲੈਂਦਾ। ਕੋਈ ਵੀ ਜੀਵਾਤਮਾ ਅਗਰ ਇਹ ਸਮਝੇ ਕਿ ਇਹ ਲਹੂ ਫਟਣਗੇ ਇਹਨਾਂ ਦੇ ਵਿੱਚੋਂ ਪ੍ਰਕਾਸ਼ ਹੋਏਗਾ ਆਵਾਜ਼ ਸੁਣਾਈ ਦੇਗੀ ਅੰਗੂਠੇ ਦੇ ਕੇ ਕੰਨਾਂ ਚ ਅਸੀਂ ਧੁੰਨ ਨੂੰ ਸੁਣ ਲਵਾਂਗੇ ਇਹ ਸਾਰਾ ਭਰਮ ਫੈਲਾਇਆ ਗਿਆ ਇਸ ਜਗਤ ਦੇ ਵਿੱਚ ਅਧੂਰਾ ਮਤ ਦਾ ਪ੍ਰਚਾਰ ਕੀਤਾ ਜਾ ਰਿਹਾ। ਅਧੂਰਾ ਮਤ ਕਦੀ ਜੀਵਾਤਮਾ ਨੂੰ ਪੂਰਾ ਕਰ ਹੀ ਨਹੀਂ ਸਕਦਾ। ਇਹ ਤੁਨ ਨਿਰੰਤਰ ਬਾਣੀ ਆ ਰਹੀ ਹੈ ਜੜ ਚੇਤਨ ਸਭ ਦੇ ਵਿੱਚ ਦੇ ਰਹੀ ਹੈ ਇਹ ਉਸੀ ਨੂੰ ਸੁਣਾਈ ਦਿੰਦੀ ਹੈ ਜਿਸ ਨੂੰ ਅਕਾਲ ਪੁਰਖ ਸੁਣਾਉਣਾ ਚਾਹੁੰਦਾ ਹੈ। ਅਕਾਲ ਪੁਰਖ ਕਿਸ ਨੂੰ ਸੁਣਾਏਗਾ? ਜਿਹੜੀ ਆਪਣੀ ਇੱਛਾ ਨੂੰ ਖਤਮ ਕਰ ਲਏਗਾ। ਹੁਣ ਇੱਛਾ ਕਿਸ ਦੀ ਹੈ? ਸਰੀਰ ਦੀ ਇੱਛਾ ਹੈ, ਮਨ ਦੀ ਇੱਛਾ ਹੈ, ਬੁੱਧੀ ਦੀ ਇੱਛਾ ਹੈ, ਮਨ ਬੁੱਧੀ ਔਰ ਇੰਦਰੀਆਂ। ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਲਫ਼ਜ਼ ਦਾ ਇਸਤੇਮਾਲ ਕੀਤਾ ਜਿਸ ਜੀਵਾਤਮਾ ਨੇ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪਣੇ ਸਰੀਰ ਨੂੰ ਸੰਸਾਰ ਦੇ ਵਿੱਚੋਂ ਕੱਢ ਲਿਆ ਉਸਨੇ ਪਰਮਾਰਥ ਨੂੰ ਹਾਸਲ ਕਰ ਲਿਆ। ਪਰਮਾਰਥ ਯਾਨੀ ਪਰਮਾਰਥ, ਪਰਮਾਰਥ ਕੀ ਸੀਗਾ? ਉਸ ਪਰਮਾਤਮਾ ਦਾ ਗੁਣ ਜਿਸ ਨੂੰ ਨਾਮ ਜਾਂ ਸ਼ਬਦ ਕਹਿੰਦੇ ਨੇ, ਯਾਨੀ ਕਿ ਸਦਾ ਲਈ ਸੁਹਾਗਣ ਹੋ ਕਰਕੇ ਆਪਣੇ ਪਤੀ ਦੀ ਬਗਲ ਦੇ ਵਿੱਚ ਹਮੇਸ਼ਾ ਲਈ ਸਥਿਤ ਹੋ ਗਈ। ਇਸਦਾ ਇੱਕੋ ਹੀ ਕਾਰਨ ਹੈ ਕਿ ਜਦ ਤੱਕ ਅਸੀਂ ਇਸ ਸਰੀਰ ਨੂੰ ਸੰਸਾਰ ਚੋਂ ਨਹੀਂ ਕੱਢਦੇ, ਇਹ ਆਧਾਰ ਹੈ। ਇਸ ਆਧਾਰ ਨੂੰ ਅਪਣਾਏ ਬਿਨਾਂ ਜਿਤਨੀਆਂ ਵੀ ਵਿਧੀਆਂ ਅਸੀਂ ਅਪਣਾ ਰੱਖੀਆਂ ਨੇ, ਜਿਤਨੇ ਵੀ ਤਰੀਕੇ ਅਸੀਂ ਅਪਣਾ ਕਰਕੇ ਅਸੀਂ ਕੁਰਬਾਨ ਜਾ ਰਹੇ ਹਾਂ, ਤਾਂ ਸੰਗਤ ਜੀ ਸਾਡੀ ਸਾਰੀ ਅਸਤੀ ਤਾਂ ਖਤਮ ਹੋ ਚੁੱਕੀ। ਇਸ ਵਕਤ ਜਿਹੜੇ ਅਸੀਂ ਆਪਣੀ ਆਖਰੀ ਸਟੇਜ ਤੇ ਬੈਠੇ ਹਾਂ, विचार करके देख लो क्या साढ़े अंतर दे विच मन निर्मल हो गया, क्या साढ़ा विषय विकार खत्म हो गया, क्या साड़ी लस्ट खत्म होगी, क्या इच्छा कामना पूरी होगी। विचार करके देख लो कितने शर्म की गल है कि एक अकाल पुरख परमात्मा इस जगह दे विच प्रगट होंदा है। और प्रगट होकर के की कहंदे ने अपने शिष्या नू, कि अपने शिष्या नू कहंदे ने भी तुहाडी कोई कामना बाकी है, कोई इच्छा बाकी है, तियां पुत्र पोतरे पोतरिया दोस्ते उते सब ब्याह चुके, सब दे जमीन जदाद पक्के कर चुके, उस दे ते अगले मनुखे जन्म दे विच असीं किस चीज नू प्राप्त कर लवांगे। इही मन दी इक चाल है जिसने सानू परमा करके रख दिता है कि असीं रूहानी मंडलां दे विच आ करके ड्यूटियां देवांगे, उस तो अगे पार कर जावांगे। साध संगत जी, ब्रह्म कोई बेवकूफ नहीं है जिहड़ा कि बार्डर ते बिल्कुल बैठा है त्रिलोकी नाथ, इहनूं पता नहीं है कि पर ब्रह्म दे वी अविनाशी मुल्क दे यानी कि परमात्मा अकाल पुरख बैठा कि मैं पार करके ते अविनाशी हो जावां। उन्हों आज तक ऐसो जी नहीं आई यानी कि इस मुल्क जो निकल नहीं सकिया त्रिलोकी दे विचों, जन्म और मरण दे गेड़ दे विच है। बिल्कुल स्पष्ट बाणी गीता दे विच मिलती है कि ये जो कीड़ा देखते हो ना उदो, ये कई बार ब्रह्मा विष्णु महेश जैसी ऊंची गति प्राप्त कर चुका है। अब ये कर्मों के अधीन, कर्म केड़े में इच्छा, इच्छा के अधीन अब ये फिर नर्क यानी के गंदी नाली के कीड़े की जून में है। तो विचार करके देख लो असी ब्रह्मा विष्णु महेश कई बारी बन चुके हैं, उसके बाद भी अगर वो मंडल पार नहीं कर सके तो क्या अगले इंसान के जन्म में या किसी होर उतले मंडल दे विच सूक्ष्म कारण लोगों का चोला लेकर के मंडलों नूं पार कर लवांगे। ये सारा भ्रम फैला रखे और जितने भी मत और धर्म ने यह सब कैदी बनाने वास्ते, संत इस मुल्क दे विच कोई भी धर्म चलाने वास्ते नहीं आंदे, बिल्कुल ही सानू स्पष्ट लोड ते जान लेना चाहिए। और जेड़े धर्म बन चुके ने वह दलदल बन चुकी, उन्हां चो निकलन वास्ते ही उपदेश दिता जांदा। और अगर असीं इस बाणी नू समझना यानी कि विचार करना चाहते हैं, हासिल करना चाहते हैं कोई, तो सब तो पहले अपने घरों निकलन तो वह मत और धर्म नू कर दे बक्से दे विच कैद करके आओ कि असीं किसी भी मत या धर्म दे अनुयायी नहीं हाँ, असीं परमात्मा दा अंश अविनाशी दा अंश हाँ, असीं ओ गुण हासिल कर रहे ने जिदे नाल असीं सदा लई अविनाशी हो करके सुहागण बन जाइए। सो पहले बचन ही गुरु नानक साहब ने बिल्कुल स्पष्ट कर दिता, मुंद इयानी पेयड़िए, मुंद कहंदे ने अंधे नू, इयानी कहंदे ने मूरख नू, पेड़े कहंदे ने पेके नू। पेके दे विच यानी कि इस जगत दे विच असीं हिंदुस्तान दे विच देखने आ बाल विवाह जड़ा बहुत ज्यादा प्रचलित सी, हुण भी बाल विवाह चलदा है। विचार करके देख लो जो बालिका का विवाह निश्चित कर दिता जांदा ते ओ उसकी उम्र जड़ी इतनी छोटी होंदी है, बुद्धि का विकास नहीं होंदा, ओ अंधी और मूर्ख कही जा सकती है। उसी भाव नू इस बचन दे विच गुरु नानक साहब ने बिल्कुल स्पष्ट किया है कि मुंद इयानी पेड़ी है यानी कि अंधी है मूर्ख है अपने पेके घर दे विच, क्यों कर हर दर्शन पिखे, वो अपने पति दे दर्शन अपने पेके दे विच अपने घर रहिंदे होए क्यों कर सकती है। हर हर अपनी कृपा करे गुरमुखे सौरे कम सिखे, अगर हरी कृपा कर दे, इहदे दो वारी हरी लफज आया, पहला हरी अकाल पुरख लई है, दूसरा हरी जड़ा है इस जगत दे विच जो ताकत जिस घट दे विच प्रगट हो जाती है उस नूं हरी कहा। पर इस दे नाल यह वचन भी बिल्कुल स्पष्ट तौर ते धारण कर लो, बिल्कुल अपने वहम भरम निकाल दो कि अगर जीवात्मा अकाल पुरख परमात्मा नूं मिल लैंदी है प्राप्त कर लैंदी है ते वो अकाल पुरख नहीं जे बन जांदी, आत्मा आत्मा ही रहिंदी है, अकाल पुरख ही रहिंदा। सिर्फ समझाण दी गल है, एक मान दिता गया है उस आत्मा नूं उस शरीर नूं जिसने उस शरीर दे विच रह करके परमात्मा नूं प्राप्त कर लिया, इस करके उसनूं हरी कहता, क्यों क्योंकि हरी नाल अभेद हो करके हरी दी ताकत जड़ी है उस जीवात्मा दे जरिए जगत दे विच काम करदी है, इस करके उसनूं हरी कह दिता गया। पर वह हरी हो नहीं जाती, अकाल पुरख बन नहीं जाती, अकाल पुरख ही रहिंदा है और जीवात्मा दी अपनी स्वतंत्रता यानी कि जीव ही रहिंदा है, वह कदी भी परमात्मा नहीं हो जाता। लफज अधूरे ने, उन्हां दे अर्थ अधूरे ने, ते किस तरीके दे नाल उस परमात्मा नूं पूर्णता नूं असीं व्यक्त कर सकते हैं, यानी कि यह मान दिता गया उस जीवात्मा नूं जिसने मनुखे जन्म दे विच परमात्मा नूं प्राप्त कर लिया, इसी तो सारे भ्रम साडे जड़े ने दूर हो जाणगे। उसी दे नाल एक चीज बिल्कुल भी स्पष्ट हो जाती है कि गुरमुख बाणी जड़ी है उस नूं नाम किया गया, जेड़े लफज सानू दिते गए उन्हां नूं नाम किया गया, क्यों किया गया, वो इसी करके कि वो मान दिता गया उस घट नूं उस शरीर नूं उस जीवात्मा नूं जिसने उस परमात्मा दे नाल अभेद हो करके उसकी ताकत दे जरिए वो ताकत नूं इस लफजा दे जरिए सादी झोली जी तकसीम किया, इस करके उसनूं नाम कह दिता गया। पर वो नाम नहीं हो जांदा नाम अलग है, मन बुद्धि और इंद्रियां ती चीजा तो परे है, उस नु व्यक्त नहीं कर सकते, यानी कि अलिखित कानून है, उसनु असी किसी भी जरिए ना किसी भी साधन दे नाल जान नहीं सकते, सिर्फ बोध कराने वास्ते, जानकारी देने वास्ते और उस कट नु मान देने वास्ते इना लफ्जा नु नाम दी संज्ञा दिती गई है। पर नाम ओही है जड़ा मन बुद्धि इंद्रिया तो परे, सिर्फ आत्मा का विषय है, आत्मा ही उसनु पढ़ सकती है, आत्मा ही देख सकती है, आत्मा ही उसदे लीन हो सकती है और आत्मा ही उसदे विच चिर स्थाई अवस्था नु प्राप्त करके सचखंड पहुंच सकती है। और बाकी सारिया गल्लां ने सिर्फ समझाण मात्र वास्ते ने, और सानू समझाण वास्ते गल्लां कहीयां गईयां सन, असी उन्हां गल्लां दे विच फसना शुरू कर दिता। सो इस वचन दे विच बिल्कुल स्पष्ट हो जांदा है कि नाम अलग चीज है और जो इस जगत दे विच प्रचारित किया जाता है उसनु नाम कह देंदे आ। इस वक्त भी सचखंड तो जड़ी वाणी आ रही है इसनु असी नाम कह सकते हैं, पर वो नाम नहीं हो जाता जड़ी ताकत इस लफज के जरिए साड़ी तोलियां तकसीम की जा रही है, वह निर्लिप्त ताकत है, वह किसी दे विच लिप्त नहीं होंदी, वह अपना काम करती है, जड़ चेतन नूं आधार देंदी है और अपने मूल दे विच जाकर के समा जाती है। और साडा मकसद की है, साडी मंजिल की है, साडी मंजिल व्याह की जड़ी है वह इस ताकत नूं प्राप्त करना, ना कि लफज नूं प्राप्त करना। लफज साधन है, सानू समझान वास्ते ही ये लफज उच्चारित किए गए ने, और अगर इन्हां लफजां नूं असीं पकड़ के बैठे हैं, इन्हां नूं कहिए कि सानू सचखंड लै जा, सानू पति दे नाल मिला दे, ते शर्मा करके एक पासे हो जाणगे, ले जाणा ते इन्हां ने की है, यानी कि ले जाण वाली ताकत जड़ी है वह कुछ होर है। ये सारे भरम चो असीं निकलना, उसे तरीके दे नाल गुरमुख लफज आया है, हर हर अपनी कृपा करे। अगर पहला हरी कृपा कर दे, यानी अकाल पुरख की कृपा हो जाए, फिर दूसरे हरी की भी कृपा चाहिए है। मत कोई जाने कि अगर अकाल पुरख की कृपा हो तो मेरा काम बन जाएगा। अगर अकाल पुरख दूसरे हरी यानी कि जिस घट दे विच बैठ करके वो काम कर रहा है, जिसनु असी साजन कहंदे आ, मीत कहंदे आ, गुरु कहंदे आ, सतगुरु कहंदे आ, किसी भी लफज नाल पुकार लो, लफज कोई गुरु या सतगुरु नहीं है, ये तो सिर्फ समझाण वास्ते, इस शिक्षा देने वास्ते, इस मनुख नु समझाण लई उन्होंने अवतार ला करके ताकत जरिए प्रगट होंदी है। यानी कि दूसरे हरी दे भी कृपा बहुत जरूरी है, तां ही जा करके सानू ए मनुखा जन्म प्राप्त होंदा है, नहीं तो प्राप्त हो ही नहीं सकदा। गुरमुख है, गुरमुख लफज जड़ा है गुरु ले आया, यानी कि गुरु दे मुख नु हासिल करन वाले नु गुरमुख किया गया, और गुरु दे मुख नु जिसने हासिल कर लिया, गुरु दी समर्था नु हासिल कर लिया, वो गुरु ही हो गया। तो गुरु कौन है? अकाल पुरख गुरु है। और गुरु कौन है? शब्द। गुरु नानक साहब की सारी बाणी पार करके देख लो, उन्होंने ना लफजां दे विच फसाया, ना किसी घट दे विच शरीर दे विच फसाया, उन्होंने बाणी नु गुरु किया है, शब्द नु गुरु किया है, ते असी लफजां दे विच फस करके अधूरे अर्थ कढ के अपना मत और धर्म चला करके अपने आप नु कैदी करके बैठे हैं। यानी कि शब्द गुरु है, ताकत गुरु है, वो परमात्मा गुरु है, रंग रूप रेख आकार तो परे एक ताकत है, जड़ी कि मन बुद्धि और इंद्रिया तो परे सिर्फ आत्मा दे जरिए ही असी उसनु मिलन दे काबिल बन सकते हैं। और उस गुरु नु जिसने हासिल कर लिया वही गुरमुख है, और उसी गुरमुख नु असी गुरु कह दिए, सतगुरु कह दिए, ये लफजा का फेर है, असी लफजा दे विच नहीं फसना। यानी कि दोनों हरिया की कृपा होवे ते गुरमुख दे जड़े सौरे कम सिखे, सौरे दे विच टिकण वास्ते जड़े गुण चाहिए ने। अगर कोई स्त्री कहे कि सोहरे घर दे विच मैं जा करके वस जावा, तो उहदे लई उहनू कुछ गुण धारण करने पैंदे ने, पति दी सेवा करनी पैंदी है, सास सोहरे दी सेवा करनी पैंदी है, अपने अंदर अपने आप नूं निमाणा रखना पैंदा, होर कई तरीके दे ऐसे कर्म करने पैंदे ने जिस दे नाल ਉਹ ਸਾਰਿਆਂ ਦੀ ਪ੍ਰਸੰਨਤਾ ਨੂੰ ਹਾਸਲ ਕਰਕੇ ਉਸ ਸਹੁਰੇ ਘਰ ਦੇ ਵਿੱਚ ਸਦਾ ਲਈ ਅਵਨਾਸ਼ੀ ਹੋ ਸਕੇ, ਯਾਨੀ ਕਿ ਸਵਾਗਣ ਬਣ ਸਕੇ। ਤੇ ਉਹੀ ਗੱਲ ਜਿਹੜੀ ਹੈ ਰੂਹਾਨੀਅਤ ਦੇ ਵਿੱਚ ਸਪਸ਼ਟ ਹੋ ਜਾਂਦੀ ਹੈ ਕਿ ਅਗਰ ਅਸੀਂ ਸਹੁਰੇ ਦੇ ਵਿੱਚ, ਸਹੁਰਾ ਕਿਹੜਾ ਇਸ ਸ਼ਬਦ ਵਿੱਚ ਸਪਸ਼ਟ ਕੀਤਾ ਗਿਆ, ਸੱਚਖੰਡ, ਸੱਚਖੰਡ ਦੇ ਵਿੱਚ ਅਗਰ ਜੀਵਾਤਮਾ ਜੀਵ ਰੂਪੀ ਇਸਤਰੀ ਵਸਣਾ ਚਾਹੁੰਦੀ ਹੈ, ਅਵਨਾਸ਼ੀ ਸਵਾਗਣ ਹੋਣਾ ਚਾਹੁੰਦੀ ਹੈ, ਤੇ ਉਸ ਨੂੰ ਪੇਕੇ ਦੇ ਵਿੱਚ ਕੁਝ ਐਸੇ ਗੁਣ ਹਾਸਲ ਕਰਨੇ ਪੈਂਦੇ ਨੇ, ਧਾਰਨ ਕਰਨੇ ਪੈਂਦੇ ਨੇ, ਜਿਹੜੇ ਸਿਰਫ ਔਰ ਸਿਰਫ गुरमुख दे जरिए हासिल किए जा सकते ने। होर किसे भी तरीके दे नाल कोई भी जीवात्मा समझे कि मैं अपने आप ही अपने गुणा नु प्रगट कर लवांगा इस चोले नु हासिल करके, ते उसका मन का भरम है, और इस मन के भरम चो कढ़न वास्ते ही यह विआह का कारज रचाया जांदा, जिहड़ा कि सचखंड तो गुरु नानक साहब प्रगट कर रहे हैं।
सोरड़े कम सीखे गुरमुख हर हर सदा ध्याए,
ਗੁਰਮੁਖ ਹਰ ਹਰ ਸਦਾ ਧਿਆਏ, ਸੋਹਰੇ ਦੇ ਵਿਚ ਵਸਣਾ ਸਥਿਤ ਹੋਣਾ, ਸੱਚਖੰਡ ਦੇ ਵਿਚ ਉਹੀ ਆਤਮਾ ਟਿਕਦੀ ਏ ਜਿਹੜੀ ਪੇਕੇ ਦੇ ਵਿਚ ਗੁਰੂ ਦੇ ਜ਼ਰੀਏ ਹਰ ਹਰ ਸਦਾ ਧਿਆਏ। ਸਦਾ ਦਾ ਭਾਵ ਹੈ ਨਿਰੰਤਰ, ਧਿਆਨ ਦਾ ਵੀ ਭਾਵ ਜਿਹੜਾ ਬਿਲਕੁਲ ਅਸੀਂ ਗਲਤ ਲੈ ਕਰਕੇ ਬੈਠੇ, ਅੱਖ ਬੰਦ ਕਰਕੇ ਬੈਠ ਗਏ, ਸਤਨਾਮ ਕਰ ਲਿਆ, ਇਹ ਧਿਆਣਾ ਕਹਿਤਾ ਤੋ ਇਹ ਧਿਆਣਾ ਨਹੀਂ ਹੈ। ਗੁਰੂ ਨਾਨਕ ਸਾਹਿਬ ਆਪਣੇ ਬਚਨ ਵਿਚ ਬਿਲਕੁਲ ਸਪਸ਼ਟ ਕਰਦੇ ਨੇ, ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ, ਮਤ ਪਖੇਰੂ ਵਸ ਹੋਈ ਸਤਿਗੁਰ ਧਿਆਈ। ਸਤਿਗੁਰ ਦਾ ਧਿਆਣਾ ਕੀ ਹੈ? ਇਸ ਜਗਤ ਦੇ ਵਿਚ ਆ ਕਰਕੇ ਜਦੋਂ ਮਨੁੱਖੇ ਚੋਲੇ ਦੇ ਜਾਂ ਗੁਰਮੁਖ ਬਾਣੀ, ਗੁਰਮੁਖ ਨੇ, ਗੁਰਮੁਖ ਕੌਣ ਹੈ? ਸਤਿਗੁਰੂ ਕਹਿ ਲੋ, ਗੁਰੂ ਕਹਿ ਲੋ, ਜਿਸ ਘੱਟ ਦੇ ਵਿਚ ਅਕਾਲ ਪੁਰਖ ਦੀ ਤਾਕਤ ਪ੍ਰਗਟ ਹੈ ਉਹ ਗੁਰਮੁਖ ਹੈ। ਉਸਨੇ ਜਦੋਂ ਵੀ ਇਸ ਜਗਤ ਦੇ ਵਿਚ ਆਪਣੇ ਮੁਖਾਰ ਬਿੰਦ ਚੋ ਜੋ ਵੀ ਬਚਨ ਕਰ ਦਿੱਤੇ ਉਹ ਸਾਰੇ ਬਚਨ, ਸਾਰੇ ਲਫ਼ਜ਼ ਨਾਮ ਨੇ। ਅਸੀਂ ਇੱਕ ਦੋ ਲਫ਼ਜ਼ਾਂ ਨੂੰ ਪਕੜ ਕੇ ਬੈਠੇ ਹਾਂ, ਇਹ ਸਾਰੇ ਲਫ਼ਜ਼ ਜਿਹੜੇ ਨੇ ਇਹਨਾਂ ਦੇ ਉੱਪਰ ਜੋ ਵੀ ਨਿਰਦੇਸ਼ ਦਿੱਤਾ ਗਿਆ, ਜੋ ਵੀ ਹੁਕਮ ਦਿੱਤਾ ਗਿਆ, ਉਸ ਨੂੰ ਜਿਸ ਜੀਵਾਤਮਾ ਨੇ ਧਾਰਨ ਕਰ ਲਿਆ ਉਹ ਹੈ ਹਿਰਦੇ ਵਸਾਣਾ, ਇਸ ਨਾਮ ਦਾ ਜਪ। ਜਪ ਕੀ ਹੈ? ਕਿ ਉਸ ਦੇ ਉੱਤੇ ਆਪਣੀ ਹਸਤੀ ਨੂੰ ਮਿਟਾ ਕਰਕੇ ਆਪਣੇ ਉਸ ਗੁਣ ਨੂੰ ਹਾਸਲ ਕਰਨਾ। ਮਤ ਪਖੇਰੂ ਵਸ ਹੋਈ, ਮਤ ਕਹਿੰਦੇ ਨੇ ਬੁੱਧੀ ਨੂੰ, ਪਖੇਰੂ ਕਿਹਾ ਆਤਮਾ ਨੂੰ, ਇਹ ਆਤਮਾ ਦੇ ਅਧੀਨ ਹੋ ਜਾਂਦੀ ਹੈ ਬੁੱਧੀ। ਇਸ ਵਕਤ ਕਿਹਦੇ ਅਧੀਨ ਹੈ? ਇਸ ਵੇਲੇ ਮਨ ਦੇ ਅਧੀਨ ਹੈ। ਜਦ ਤੱਕ ਇਹ ਮਨ ਦੇ ਅਧੀਨ ਹੈ ਸਾਨੂੰ ਸੋਝੀ ਪ੍ਰਾਪਤ ਹੋ ਹੀ ਨਹੀਂ ਸਕਦੀ। ਬੇਸ਼ਕ ਅਸੀਂ ਆਕਾਸ਼ ਤੱਤ ਪੂਰਨ ਤੌਰ ਤੇ ਲੈ ਕਰ ਗਏ ਬੈਠੇ ਹਾਂ, ਪਰ ਆਕਾਸ਼ ਤੱਤ ਦੇ ਨਾਲ ਬੁੱਧੀ ਬਣਦੀ ਹੈ, ਔਰ ਬੁੱਧੀ ਅਭੀ ਖਰਚ ਕਿੱਥੇ ਕਰ ਰਹੇ ਹਾਂ? ਮਨ ਦੇ ਉੱਪਰ, ਯਾਨੀ ਕਿ ਮਨ ਦੇ ਉੱਪਰ ਕੁਰਬਾਨ ਹੈ ਤੇ ਸਾਨੂੰ ਸੋਝੀ ਕਿੱਥੋਂ ਮਿਲ ਜਾਏਗੀ? ਔਰ ਇਹ ਸਭ ਤੋਂ ਪਹਿਲਾ ਤਰੀਕਾ ਹੈ ਉਸ ਸੋਝੀ ਨੂੰ, ਸਮਰੱਥਾ ਨੂੰ ਹਾਸਲ ਕਰਨ ਦਾ, ਕਿ ਅਸੀਂ ਗੁਰਮੁਖ ਬਾਣੀ ਨਾਮ ਹੈ ਉਸ ਬਾਣੀ ਹਿਰਦੇ ਵਿਚ ਵਸਾ ਲਈਏ, ਯਾਨੀ ਕਿ ਉਸ ਉੱਤੇ ਕੁਰਬਾਨ ਹੋ ਕਰਕੇ ਉਹ ਸਾਰਾ ਕੰਮ ਕਰੀਏ ਜਿਹੜਾ ਕਿ ਸਤਿਗੁਰੂ ਜਿਹੜੇ ਨੇ ਇਸ ਜਗਤ ਦੇ ਵਿਚ ਪ੍ਰਗਟ ਕਰਦੇ ਨੇ। ਇਸੀ ਨੂੰ, ਨਾਮ ਨੂੰ ਧਾਰਨ ਕਰਨ ਦੇ ਬਾਅਦ ਹੀ ਮਤ ਪਕੇਰੂ ਵਸ ਹੋਈ ਸਤਿਗੁਰੂ ਧਿਆਈ, ਇਸੀ ਨੂੰ ਸਤਿਗੁਰ ਦਾ ਧਿਆਣਾ ਕਹਿੰਦੇ ਨੇ। ਔਰ ਅੱਖ ਬੰਦ ਕਰਕੇ ਜਿਹੜਾ ਅਸੀਂ ਧਿਆਉਂਦੇ ਹਾਂ, ਰਾਮ ਰਾਮ ਕਰਦੇ ਹਾਂ, ਸਤਨਾਮ ਕਹਿੰਦੇ ਹਾਂ, ਉਹ ਗੁਰੂ ਦੀ ਬਾਣੀ ਦਾ ਇੱਕ ਹਿੱਸਾ, ਅੰਗ ਮਾਤਰ ਹੈ ਜਿਹੜਾ ਕਿ ਇਸ ਡੈਫੀਨੇਸ਼ਨ ਦੇ ਵਿੱਚ ਹੀ ਆ ਜਾਂਦਾ। ਅਗਰ ਗੁਰੂ ਸਾਹਿਬ ਨੇ ਸਾਨੂੰ ਸਤਨਾਮ ਜਪਣ ਦਾ ਉਪਦੇਸ਼ ਦਿੱਤਾ ਤੇ ਉਹ ਵੀ ਅਸੀਂ ਜਪਣਾ ਹੈ, ਉਹ ਇਸ ਕਿਰਿਆ ਦਾ ਇੱਕ ਅੰਗ ਬਣ ਜਾਂਦਾ। ਪਰ ਯਾਦ ਰੱਖਣਾ, ਇੱਕ ਰੋਮ ਜਿਹੜਾ ਸਰੀਰ ਦੀ ਸਮਰੱਥਾ ਨੂੰ ਵਿਅਕਤ ਨਹੀਂ ਕਰ ਸਕਦਾ, ਨਾ ਸਮਰੱਥਾ ਨੂੰ ਹਾਸਲ ਕਰਨ ਦੇ ਕਾਬਿਲ ਬਣਾ ਸਕਦਾ। ਅਸੀਂ ਇੱਕ ਰੋਮ ਨੂੰ ਪਕੜ ਕਰਕੇ ਬੈਠੇ ਹਾਂ, ਕਈਆਂ ਨੇ ਤੇ ਇੱਕ ਰੋਮ ਨੂੰ ਵੀ ਪਕੜਨ ਨੂੰ ਤਿਆਰ ਨਹੀਂ, ਯਾਨੀ ਕਿ ਜਪਣ ਨੂੰ ਵੀ ਤਿਆਰ ਨਹੀਂ ਹੈਗੇ। ਤੇ ਵਿਚਾਰ ਕਰਕੇ ਦੇਖ ਲਓ, ਇੱਕ ਰੋਮ ਦੇ ਨਾਲ ਕਦੀ ਅਸੀਂ ਇਸ ਆਤਮਾ ਨੂੰ ਲੈ ਕਰਕੇ ਸੱਚਖੰਡ ਨਹੀਂ ਪਹੁੰਚ ਸਕਦੇ। ਜਪ ਤਪ ਸੰਯਮ ਤੀਰਥ ਬਰਫ ਨੇਮ, ਉਹਨਾਂ ਜੁਗਾਂ ਦਾ ਕਰਮ ਹੈ। ਕੱਲ ਮੈਂ ਕੀਰਤ ਕੇਵਲ ਹਰਨਾਮਾ, ਕਲਯੁਗ ਦੇ ਵਿਚ ਸਿਰਫ ਕੀਰਤ ਕੀ ਹੈ, ਕਿਹੜਾ ਕਰਮ ਕਰਨਾ? ਉਸ ਪਰਮਾਤਮਾ ਦੇ ਗੁਣ ਸ਼ਬਦ ਨੂੰ ਜਿਹੜੀ ਕਿ ਆਵਾਜ਼ ਔਰ ਪ੍ਰਕਾਸ਼ ਵਾਲਾ, ਉਸ ਨੂੰ ਹਾਸਲ ਕਰਨਾ। ਔਰ ਹਾਸਲ ਕਦੋਂ ਹੁੰਦਾ? ਜਦੋਂ ਗੁਰਮੁਖ ਦੀ ਬਾਣੀ ਦੇ ਉੱਪਰ ਕੁਰਬਾਨ ਹੋ ਕਰਕੇ ਅਸੀਂ ਵਸਾ ਲੈਂਦੇ ਹਾਂ, ਯਾਨੀ ਕਿ ਉਸਦਾ ਰੂਪ ਹੋ ਜਾਂਦੇ ਹਾਂ। ਅਗਰ ਗੁਰੂ ਸਾਹਿਬ ਕਹਿੰਦੇ ਨੇ ਆਪਣੀ ਅੰਦਰੋਂ ਬਾਹਰੋਂ ਸੱਚਾ ਹੋਣਾ, ਗੁਰੂ ਸਾਹਿਬ ਨੇ ਦੋ ਹੀ ਸ਼ਬਦਾਂ ਦਾ ਪ੍ਰਯੋਗ ਕੀਤਾ, ਇੱਕ ਸੱਚ ਔਰ ਇੱਕ ਕ੍ਰੋਧ ਨੂੰ ਖਤਮ ਕਰਨਾ। ਹੁਣ ਭੰਡਾਰਾ ਨਿਕਲਿਆ, ਵਿਚਾਰ ਕਰਕੇ ਦੇਖ ਲਓ, ਇਸ ਕ੍ਰੋਧ ਨੂੰ ਕਿਸੇ ਨੇ ਮਾਰਿਆ? ਇਸ ਸੱਚ ਨੂੰ ਕਿਸੇ ਨੇ ਅੰਦਰ ਬਾਹਰ ਹਾਸਲ ਕੀਤਾ? ਕਿਸੇ ਨੇ ਨਹੀਂ। ਕੁਰਬਾਨ ਜਾ ਰਹੇ ਨੇ ਅਸੀਂ, 12 ਘੰਟੇ, 8 ਘੰਟੇ, 10 ਘੰਟੇ ਕੁਰਬਾਨੀ ਦੇ ਦਿੱਤੀ, ਕੋਈ ਸ਼ੱਕ ਨਹੀਂ ਕੁਰਬਾਨੀ ਹੈ। 24,000 ਸੋਨੇ ਦੀਆਂ ਦਿਨਾਰਾਂ ਨੇ ਜਿਹੜੀਆਂ ਅਸੀਂ ਰੋਜ਼ ਜਿਹੜੀਆਂ ਨੇ ਮਨ ਦੇ ਉੱਪਰ ਕੁਰਬਾਨ ਕਰ ਦਿੰਦੇ ਹਾਂ, ਕੋਈ ਸ਼ੱਕ ਹੈ ਕਿਸੇ ਦਾ? ਅਗਰ ਅੰਤਰ ਦੇ ਵਿੱਚ ਮਨ ਦੀ ਲਸ਼ਟ ਕਾਇਮ ਹੈ, ਉਸ ਨੂੰ ਮੁੱਖ ਰੱਖ ਕਰਕੇ ਅਸੀਂ ਇਹ ਕੁਰਬਾਨੀ ਸਮਝ ਰਹੇ ਹਾਂ ਜਿਹੜੀ ਦੇ ਰਹੇ ਹਾਂ, ਸਭ ਸਵਰਗਾਂ ਤੱਕ ਲੈ ਜਾਏਗੀ, ਵਿਕੁੰਠਾ ਤੱਕ ਲੈ ਜਾਏਗੀ, ਕਦੇ ਵੀ ਇਹ ਪਾਰ ਨਹੀਂ ਹੋਣ ਦੇਗੀ। ਵਿਚਾਰ ਕਰਕੇ ਦੇਖੋ, ਇੱਕ ਸਾਖੀ ਆਉਂਦੀ ਹੈ ਪਰਮਾਥੀ ਪੱਤਰ ਦੇ ਵਿੱਚ ਬਾਬਾ ਸਵਨ ਸਿੰਘ ਜੀ ਦੇ ਮਤਲਬ, ਉਹਨਾਂ ਨੇ ਜਦੋਂ ਜਿੱਦ ਕੀਤੀ, ਬਹੁਤ ਸਾਰੀ ਜਿੱਦ ਕੀਤੀ ਕਿ ਮੈਨੂੰ ਆਪਣੀ ਨੌਕਰੀ ਦੇ ਵਿੱਚ ਜੋ ਹੈ ਸਮੇਂ ਨਹੀਂ ਮਿਲਦਾ ਭਜਨ ਕਰਨ ਦਾ, ਤੇ ਤੁਸੀਂ ਮੈਨੂੰ ਹੁਕਮ ਕਰੋ ਕਿ ਮੈਂ ਨੌਕਰੀ ਛੱਡ ਕੇ ਭਜਨ ਕਰਾਂ। ਉਸ ਵਕਤ ਗੁਰੂ ਸਾਹਿਬਾਂ ਨੇ ਬਹੁਤ ਉਹਨਾਂ ਨੂੰ ਸਮਝਾਇਆ, ਬਾਬਾ ਜਮਨ ਸਿੰਘ ਜੀ ਨੇ, ਪਰ ਉਹ ਮੰਨਦੇ ਨਹੀਂ ਸਨ। ਅਖੀਰ ਬੜਾ ਸਖ਼ਤ ਪੱਤਰ ਉਹਨਾਂ ਨੂੰ ਲਿਖਿਆ, ਔਰ ਬਿਲਕੁਲ ਸਪਸ਼ਟ ਤੌਰ ਤੇ ਉਹਦਾ ਕਾਰਨ ਵੀ ਲਿਖ ਦਿੱਤਾ। ਉਸ ਕਾਰਨ ਦੇ ਉੱਪਰ ਸਾਡੀ ਅੱਜ ਤੱਕ ਕਦੀ ਨਿਗਾਹ ਨਹੀਂ ਗਈ। ਬਿਲਕੁਲ ਸਪਸ਼ਟ ਬਚਨ ਉਹਨਾਂ ਨੇ ਕੀਤੇ ਨੇ ਕਿ ਅਗਰ ਤੇ ਤੂੰ ਮੇਰੇ ਹੁਕਮ ਨੂੰ ਨਹੀਂ ਮੰਨੇਗਾ ਤੇ ਤਦ ਤੇ ਮੈਂ ਤੈਨੂੰ ਪਰਬ੍ਰਹਮ ਤੱਕ ਲਿਜਾਵਾਂਗਾ, ਔਰ ਅਗਰ ਮੇਰੇ ਹੁਕਮ ਨੂੰ ਮੰਨ ਲਏਗਾ ਯਾਨੀ ਕਿ ਨੌਕਰੀ ਨਹੀਂ ਛੱਡੇਗਾ ਤੇ ਫਿਰ ਮੈਂ ਤੈਨੂੰ ਸੱਚਖੰਡ ਤੱਕ ਲਿਜਾਵਾਂਗਾ। ਹੁਣ ਬਿਲਕੁਲ ਸਪਸ਼ਟ ਸੀਗਾ ਉਹਦੇ ਵਿੱਚ ਕੀ ਸੀ, ਉਹਦਾ ਕਾਰਨ ਵੀ ਉਹਨਾਂ ਨੇ ਸਪਸ਼ਟ ਕਰਤਾ ਅਗਲੀ ਲੈਣ ਦੇ ਵਿੱਚ, ਕਿ ਉਸਦਾ ਕਾਰਨ ਕੀ ਹੈ ਕਿ ਜਿਹੜਾ ਤੇਰਾ ਲੈਣ ਦੇਣ ਦਾ ਸੰਬੰਧ ਹੈਗਾ ਨਾ ਇਸ ਜਗਤ ਦੇ ਨਾਲ, ਉਹ ਤੈਨੂੰ ਪਰਬ੍ਰਹਮ ਤੋਂ ਅੱਗੇ ਜਾਣ ਹੀ ਨਹੀਂ ਦੇਗਾ, ਮੈਂ ਕੁਝ ਵੀ ਨਹੀਂ ਕਰ ਸਕਦਾ। हालांकि पूरी समर्था पूर्ण सतगुरु के अंदर मौजूद होंगी है, पर उन्होंने जो सृष्टि के नियम ने जो भुगतान का तरीका है वह अपने उस शिष्य न जिसनों लैकर के इस जगत दे विच उन्होंने परमात्मा के रूप प्रगट करना सी, यानी कि परमात्मा की ताकत ने उस घट दे विच बैठ करके अपना काम करना सी, उसके मुतलक भी बिल्कुल मजबूत जड़ा स्पष्ट करता। तो हम विचार करके देख लो, लैण देन का पिछला भुगतान किए बिना और अगला असी बीज ना बोईए निष्कामता की किरिया करिए ताई जाकर के साडी जीवात्मा जड़ी है सचखंड प्रवेश कर सकती है, यानी मंदरां नूं पार करन दे लायक बन सकती है। पर असी इस मुल्क दे विच गुरु दे कोल आकर भी अपनी इच्छा या लस्ट नूं मुख रख करके अगर किरिया नूं अपना रखिया ते किरिया क्या देगी। गुरु साहबां ने फल देण वक्त बिल्कुल स्पष्ट कर दिता सी कि जिसने सतगुरु दा हुक्म मन्या ते सतगुरु दा हुक्म की है, सतगुरु दा इक्को मुहरा सेवा सुरत शब्द चित लाए, इस दे इलावा बाकी सारे जितने हुक्म ने ना इस दे अगे झाड़ू लगांदे ने। असी झाड़ू लगाने वाला काम ते कर लिया, परमात्मा नूं मिलन सुहागन होने वाला काम किसी ने भी आज तक नहीं अपनाया। एक भी जीवात्मा ने उस रस्ते आज तक पैर भी नहीं रखा, एक कदम भी नहीं चलिया। तो विचार करके देख लो सारी बाणी क्या अर्थ लै करके आंदी है, असी केड़े अर्थां नूं लै करके बैठे हां, इस खेल दे विच किस जगह खड़े हां, मंजिल किस पासे है, किस रस्ते ते असी चल रहे हां, क्या असी मंजिल दे नजदीक जा रहे हां या उस तो दूर जा रहे हां। अपने घर जाकर असी खूब विचार करनी है, खूब सोचना अपने बारे कि साडा मनुखा जन्म कितना कीमती है, इस सांसा दी दौलत कितनी कीमती है, असी खर्च किते कर रहे हैं, क्या साडा रस्ता घट रहा है। अगर जींदे जी अज तक सानू अंतर दे विच कुछ नजर नहीं आया तो याद रखना मरण दे बाद भी कुछ नजर नहीं आएगा। नानक लेखा एक गल होर हो मैं चखना चाग, गुरु नानक साहब सारा निचोड़ दे देंदे ने इको ही गल, कहंदे ने अगर वो गल नहीं बनी केड़ी कि आत्मा पति दे नाल ना मिली सुहागण ना हुई, ते कहंदे ने होर हो मैं चखना चाग, ये सारी किरिया जिहड़ी तू कीती है ना भावे गुरु दे कोल आकर के झाड़ू भी लगाए ने, ये तेरी होमा है, अहंकार है, अहंकार तैनू नरका दे द्वार तक ले जा करके खड़ा कर देगी। नरका दे द्वार की ने, क्या इंसान का जन्म नरक का द्वार नहीं हैगा। विचार करके देख लो कैसा भयानक गंध लै करके असी चारों सवेरे घूमते हैं, अगर हाथ लग जाए तो हाथ मांजते हैं, उसी विष्ठा और मित्र की जड़ी है पात्र दे विच असी विचरण कर रहे हैं, और इस जगत दे विच असी गर्दन लंबी करके चल रहे हैं कि असी पता नहीं परमात्मा का अवतार ही हो गया। कोई शक नहीं, अवतार तो मिल गया, पर उसनू सिद्धि नू हासिल तो करना पेगा। जब तक असी हासिल नहीं करांगे तब तक असी संसार का कार व्यवहार नहीं कर सकते। चेक लै करके किसी के घर दे विच चुल्हा नहीं जे पकिया, चुल्हा पकेगा तद रोटी तद पकेगी जिसने कैश करा लिया उस चेक नू। असी चेक लै करके भंगड़े पा रहे हैं तो नतीजा की हो रहा कि सारी जड़ी सोने दी दिनारा 24,000 दियां रोज दियां खर्च कर रहे हैं, वह काल नू भेटा हो रही ने, जड़िया काल नू भेटा हो रही, तो काल साडे उपर कुरबान है, साडिया जितनिया भी इच्छा जड़िया ने लास्ट ने पूरिया कीतिया जा रही ने, वह ब्रह्म काल के जरिए ही पूरिया कीतिया जा रही, और उसका भुगतान किया जाएगा अगले जन्मा दे विच आ करके। सानू फिर एक किरिया अपनानी पेगी जिस दे नाल पिछली कीमत दिती जाए और अगे निष्कामता दी किरिया अपनाई जाए, और निष्कामता दी किरिया दी तरफ साडा अज तक कोई ख्याल नहीं, यानी कि शरीर नू मन कित्थे है शरीर दे विच, बुद्धि कित्थे है शरीर दे विच, इंद्रिया कित्थे ने शरीर दा अंग ने, यानी कि गुरु नानक साहब ने एको ही लफज इस्तेमाल किया कि जिसने परमार्थ नू कमाण दा शौक हासिल करना है वह अपने शरीर नू इस संसार दे विचों काढ ले। जिसने संसार चो शरीर नू काढ लिया सा संगत जी सारे गुरु जड़े ने उसके पास आ जाएंगे। अज असी गुरु की तलाश विच आ, उस वक्त तो गुरु साडी तलाश विच ने। कबीर जी अपनी बाणी च बिल्कुल स्पष्ट कर, मन निर्मल ब्याह जैसे गंगा नीर, पाछे लागो हर पिरे कैत कबीर कबीर। अज असी परमात्मा नू लभ रहे हां, कल परमात्मा कबीर कबीर कह के साडे पिछे फिरेगा। कारण की है, क्योंकि उसने भी इस जगत विच बैठ करके काम करना है, उसने भी इन्हां रूहां नू सुहागन बनाना है, उस सुहागन बनाने वास्ते ही इस जगत दे विच अवतार लै करके प्रगट हुंदे ने। और उन्हां दे अवतार दा असी क्या नतीजा कढ़दे हां, 500 साल पहले जदों ये बाणी उचारी गई सी उस वक्त भी यही कहा गया सी कि गुरु नानक कुमारगी है, लोगों नू पुठे रस्ते लांदा, कोई इस दे अधीन ना जाए, कोई इसकी गल ना सुने, और उन्होंने नाल कोई भी चलन तैयार नहीं होंदा सी, और जदो बाणी उचारदे सन एक भी सुनने वाला नहीं होंदा सी। ते 500 साल बाद अज यही भाव प्रगट किए जा रहे ने, इत्थे भी बहुत सारी अरुआ बैठकियां यही विचार इस वक्त कर रही ने कि यह पुठे रस्ते ते लगाया जा रहा है, सानू तो कुछ होर ही किया गया सीगा, इत्थे तो कुछ होर ही किया जा रहा है, तो उल्टा ही रस्ता है, इसे मगर असी टुरना ही नहीं है। सत्संग जी ये सोझी किस नूं प्राप्त होंदी है, सत्संग विच लाभ किस नूं होंदा, उसी नूं लाभ होंदा जिहड़ा पांडा सिद्धा करके आंदा, यानी मन गुरु दे अधीन करके आंदा। मन बेचा सतगुर के पास तिस सेवक के कारज रात, ओ सेवा करत हो निष्कामी तिसको हो तो प्रापत स्वामी। ए पांडा जब तक सिद्धा नहीं होगा, मन का जहर सिर्फ गुरु ही जड़ा खत्म कर सकता। जब तक उस अर्पण नहीं करांगे, उस भेटा नहीं करांगे, असी मन मुख रख करके सत्संग आना, भांडे पुठे पे ने, तो पुठे भांड्या एक बूंद भी नहीं जाएगी। कितनी भी घोर बारिश हो जाए, कितने भी ओले पै जान, कितना भी तूफान आ जाए, पुठे भांडे के अंदर एक बूंद भी नहीं जाती। ओही हालत है कि असि सारे पुठे भांडे रख करके बैठे हाँ, इस बाणी चो कुछ भी प्राप्त नहीं कर सकते। कार खा यही हालत है। बड़े तड़ले न जा करके सतगुरु जी नू कहंदे ने कि सानू सत्संग समझ नहीं आंदे। समझ कितों आ, समझ समझाण वाली ताकत जड़ी है मन नू मारना पैंदा। हुण मन मारन नू तैयार नहीं, और मन नू अगर मारिए ते इंद्रिया नू वासिज करना पैंदा, संसार चो निकलना पैंदा। पोते पोते दोते दोतियां छुटदे नहीं, ते वाणी नू किस तरह कह दिए समझ आई, ते इही कमी कर दो भी गुरु दे विच ही कमी, उहनू समझाणा ही कोई नहीं आउंदा। यानी कि कितनियां मिसालां दिंदे ने साडी रोजमर्रा दी जिंदगियां दियां, उसके बाद भी कह दिता जांदा कि सानू सत्संग समझ समझ आ ही नहीं सकते। समझ उसी नू आणगे जिहड़ा पांडा तैयार करके आएगा, यानी कि सीधा करके लियाएगा सत्संग जी, ओ लवा लव भर के लैके जाएगा और इस सृष्टि दे विच दुनिया नू उद्धार करन दा साधन बन जाएगा, रस्ता बन जाएगा। पर ये कदों होएगा, जदों असी हरी दी अपना लवांगे जिहड़ा इस जगत दे विच मौजूद है, और उसकी दित्ती हुई बाणी दे उपर कुर्बान होकर के उस नूं त्याणे दी डेफिनेशन दे उपर पूरे उतर जावांगे।
नैयां विच फिरे सुहेली हर दर गए बाल उठाए,
सैयां विच फिरे सुहेली हर दर गए बाल उठाए। सैया के इस जगत दे विच विद्वानी अर्थ की दिता है कि इस जगत दे विच ओ जीवात्मा जड़ी है हरि नूं प्राप्त करके सहेली हो जाती है। ते अर्थ ये भाव इस दे विच नहीं है। सैया कौन है? इस वक्त मन बुद्धि और इंद्रियां इन्हां दी कैद है, कैद दे विच जीवात्मा मौजूद है। यानी कि जिस जीवात्मा ने हरि नूं प्राप्त कर लिया, खसम नूं प्राप्त कर लिया, वो फिर ये सहेलियां बन जांदियां ने। ये नहीं है कि मन किधरे दौड़ जांदा, इंद्रियां किधरे चलियां जांदियां ने। इन्हां दे विच ही जीवात्मा रहिंदे होए इन्हां तों मुक्ति हासिल कर लैंदी है। ये फिर उहदे उत्ते राज नहीं करदियां, इहदियां दासियां बन जांदियां, सहेलियां बन जांदियां ने। यानी कि सैयां विच फिरे सुहेली हर दरगाह बाल उड़ाए, हरि नूं प्राप्त करके ਉਹ ਫਿਰ ਦਰਗਾਹ ਦੇ ਵਿੱਚ, ਯਾਨੀ ਕਿ ਜਦੋਂ ਚਾਹੇ ਪਲਕ ਚਪਕਦੇ ਹੀ ਅਨੰਤ ਮੰਡਲ ਪਾਰ ਕਰਕੇ ਸੱਚਖੰਡ ਪਹੁੰਚ ਸਕਦੀ ਜਾਂ ਕਿਸੇ ਵੀ ਮੰਡਲ ਜਾ ਸਕਦੀ ਹੈ। ਉਹਦੇ ਆਉਣ ਜਾਣ ਤੇ ਕੋਈ ਰੋਕ ਨਹੀਂ, ਕਿਉਂਕਿ ਉਹ ਪਰਮਾਤਮਾ ਦੀ ਪਤਨੀ ਸੁਹਾਗਣ ਬਣ ਚੁੱਕੀ ਹੈ, ਜਿਸ ਨੇ ਇਸ ਮੁਲਕ ਦੇ ਵਿੱਚ ਰਹਿ ਕਰਕੇ ਇਹਨਾਂ ਗੁਣਾਂ ਨੂੰ ਹਾਸਲ ਕਰਕੇ ਉਸ ਹਰੀ ਨੂੰ ਪ੍ਰਾਪਤ ਕਰ ਲਿਆ।
लेखा धर्म राय की बाकी जप हर हर नाम की रेख,
लेखा धर्म राय का बाकी, लेखा जड़ा सी धर्म राय का पढ़ गया, जप हर हर नाम किरखे, दोनों दो लफज आए ने हरी, फिर वही भाव जड़े ने स्पष्ट होंदे ने। ओ अकाल पुरख परमात्मा जिस घट दे विच प्रगट है, उसनु भी हरी किया गया। जप हर हर उसनु जप लेना, उसनु जपना की है, उसके उपदेश दे उपर कुर्बान होकर के आदर्श रूप उन्हां गुणां नू हासिल कर लेना। सच कहा ते अंदरों बाहरों सच हो जाना, क्रोध त्यागना है ते क्रोध का त्याग, यानी कि निर्मल निमाला हो जाना, दीन हो जाना, शरण दे विच आ जाना। ये सारे गुण जदों असीं एक एक करके हासिल कर लैंदे आ ते दोनों हरियां दा जप जिहड़ा पूरा हो जांदा, उस वक्त जाके हर हर नाम किरख्या, उस वक्त नाम प्राप्त हुंदा। गुरु नानक साहब ने बिल्कुल बड़ी चतुराई दे नाल स्पष्ट करता है कि नाम नू अलग किया है और जप कह करके उस नाम नू पुकार ने, जिस नू असी असली नाम समझ करके उसके उपर कुर्बान होना, उसी नू सब कुछ समझ रहे। बिल्कुल इहदे उत्ते कुर्बान होए बिना भी गल नहीं बनेगी, कुर्बान ते असी इहदे उत्ते भी होना, पर सानू इहदे अर्थ पता होने चाहिए ने कि असली नाम की है। यानी कि इस नू जपना जदों इस तरीके दे नाल गुण हासिल कर लवांगे ते तां ही जा करके उस नाम दी प्राप्ति होएगी। नाम किरखा यानी कि लीन हो जाना, और जब तक उस नाम दे विच लीन हो करके ए आत्मा ए सारे मंडल पार करदी होई उस गोदाम ते नहीं पहुंचदी, जिस गोदाम दे विच हर जीव दे पिछले कर्म मौजूद ने। यानी कि संचित कर्मा दी तरफ इशारा है कि जिहड़े संचित कर्म ने उत्थे रह करके उत्थे दे शब्द नूं सुनदिया होए ए जीवात्मा ਹੁਣ ਕਿਤਨੀ ਦੇਰ ਰਹਿਣਾ ਪਏਗਾ ਇਹ ਜੀਵਾਤਮਾ ਦੇ ਸ਼ੋਕ ਦੇ ਉੱਪਰ ਨਿਰਭਰ ਕਰਦਾ ਕਿ ਉਸ ਨੂੰ ਪਰਮਾਤਮਾ ਦੇ ਨਾਲ ਮਿਲਣ ਦਾ ਕਿਤਨਾ ਸ਼ੋਕ ਹੈ, ਕਿਤਨਾ ਪਿਆਰ ਹੈ, ਕਿਤਨੀ ਆਸਕਤੀ ਹੈ। ਉਤਨੀ ਹੀ ਜਲਦੀ ਉਹ ਆਪਣੇ ਸੰਚਿਤ ਕਰਮਾਂ ਦਾ ਨਾਸ਼ ਕਰ ਲਏਗੀ। ਯਾਨੀ ਕਿ ਧਰਮ ਲਾਏ ਕਿਰਖੇ ਦਾ ਬਿਲਕੁਲ ਸਪਸ਼ਟ ਗੱਲ ਹੋ ਜਾਂਦੀ ਹੈ ਕਿ ਧਰਮ ਲਾਏ ਦਾ ਲੇਖਾ ਤਾਂ ਹੀ ਫਟੇਗਾ ਜਦੋਂ ਅਸੀਂ ਗੁਰਪਤ ਦੇ ਵਿੱਚ ਜਾ ਕਰਕੇ ਉਹ ਸੰਚਿਤ ਕਰਮਾਂ ਦਾ ਨਾਸ਼ ਕਰ ਲਵਾਂਗੇ। ਪਰ ਅਸੀਂ ਤੇ ਇੱਥੇ ਮ੍ਰਿਤ ਲੋਕ ਦੇ ਵਿੱਚ ਕਬਰ ਦੇ ਕੈਦੀ ਬਣੇ ਹੋਏ ਰਾਮ ਰਾਮ ਜਾਂ ਸਤਨਾਮ ਕਰਕੇ ਸਮਝ ਰਹੇ ਹਾਂ ਕਿ ਸਾਡੇ ਸੰਚਿਤ ਕਰਮ ਜਿਹੜੇ ਨੇ ਸਵਾਹ ਹੋ ਰਹੇ ਨੇ। ਯਾਨੀ ਕਿ ਇਤਨੀ ਵੱਡੀ ਕਿਰਿਆ, ਇਤਨੀ ਲੰਬੀ ਜਿਹੜੀ ਕਿਰਿਆ ਹੈਗੀ ਹੈ, ਅਸੀਂ ਅੱਖ ਬੰਦ ਕਰਕੇ 2-3 ਘੰਟਿਆਂ ਦੇ ਵਿੱਚ ਸਭ ਕੁਝ ਹਾਸਲ ਕਰ ਲੈਣਾ ਚਾਹੁੰਦੇ ਹਾਂ। ਉਸ ਦੇ ਬਾਅਦ 22 ਘੰਟੇ ਮਨ ਦੇ ਉੱਪਰ ਕੁਰਬਾਨ ਆ, ਔਰ ਮਨ ਦੇ ਉੱਪਰ ਕੁਰਬਾਨ ਦਾ ਹਿਸਾਬ ਦਾ ਸਾਨੂੰ ਕੋਈ ਪਤਾ ਹੀ ਨਹੀਂ। ਅਗਰ 5-10 ਪੈਸੇ ਕਮਾਈ ਕਰ ਵੀ ਲਈ ਤੇ ਹਜ਼ਾਰਾਂ ਰੁਪਏ ਦਾ ਉਧਾਰ ਕਰਕੇ ਅਸੀਂ ਘਰ ਪਹੁੰਚਦੇ ਹਾਂ ਤੇ ਉਧਾਰ ਦੇਣ ਵਾਸਤੇ ਸਾਨੂੰ ਕਿਆ ਜਨਮ ਨਹੀਂ ਲੈਣੇ ਪੈਣਗੇ? ਯਾਨੀ ਕਿ ਧਰਮ ਲਾਏ ਦਾ ਲੇਖਾ ਤਾਂ ਹੀ ਪਟੇਗਾ ਜਦੋਂ ਦੋਨੋਂ ਹਰੀਆਂ ਦਾ ਜਪ ਪੂਰਾ ਕਰ ਲਵਾਂਗੇ, ਉਹ ਸੱਚੇ ਨਾਮ ਨੂੰ ਪ੍ਰਾਪਤ ਕਰਕੇ ਗੁਰਪਤ ਦੇ ਵੀ ਸੰਚਿਤ ਕਰਮਾਂ ਨੂੰ ਉਸ ਧੁੰਨ ਨੂੰ ਸੁਣਦੇ ਹੋਏ ਨਾਸ਼ ਨਹੀਂ ਕਰ ਲੈਂਦੇ, ਤਦ ਤੱਕ ਧਰਮ ਲਾਏ ਦਾ ਲੇਖਾ ਬਾਕੀ ਹੈ। ਕਹਿੰਦੇ ਨੇ ਮੂਰਖ ਅੰਧੀ ਰਾਣੀ, ਕਹਿੰਦੇ ਨੇ ਮੂਰਖਤਾ ਨੂੰ ਅੰਧੀ ਰਾਣੀ ਆਪਣੇ ਘਰ ਦੇ ਵਿੱਚ ਹੀ ਰਹਿ ਕਰਕੇ ਅਗਰ ਤੈਨੂੰ ਗੁਰਮੁਖ ਮਿਲ ਜਾਵੇ ਜਿਸ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਕੰਮ ਕਰ ਰਿਹਾ ਤੇ ਤੈਨੂੰ ਹਰੀ ਰੂਪੀ ਪਤੀ ਦੇ ਦਰਸ਼ਨ ਅਵਸ਼ ਹੋ ਸਕਦੇ ਨੇ। ਪਰ ਕਦੋਂ? ਜਦੋਂ ਗੁਰਮੁਖ ਦੇ ਉੱਪਰ ਕੁਰਬਾਨ ਹੋ ਜਾਣ। ਇਹ ਵਿਆਹ ਦੀ ਕਿਰਿਆ ਜਿਹੜੀ ਹੈ ਗੁਰਮੁਖ ਦੇ ਜ਼ਰੀਏ ਹੀ ਹੋ ਸਕੇ, ਗੁਰਮੁਖ ਦੇ ਜ਼ਰੀਏ ਹੀ ਹਰੀ ਰੂਪੀ ਪਤੀ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਇਸ ਮੁਲਕ ਦੇ ਵਿੱਚ।
ਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ,
ਅਗਿਆਨਤਾ ਦਾ ਅੰਧਕਾਰ ਦੂਰ ਹੋ ਜਾਂਦਾ ਗੁਰ ਗਿਆਨ ਪ੍ਰਚੰਡ ਬੁਲਾਇਆ। ਪ੍ਰਚੰਡ ਦਾ ਭਾਵ ਹੈ ਕਿ ਅਪਾਰ, ਬੁਲਾਇਆ ਯਾਨੀ ਕਿ ਪ੍ਰਗਟ ਹੋ ਜਾਣਾ, ਅਪਾਰ ਪ੍ਰਕਾਸ਼ ਦਾ ਪ੍ਰਗਟ ਹੋ ਜਾਣਾ ਗਿਆਨ। ਹੁਣ ਇੱਥੇ ਸ਼ਬਦ ਨੂੰ ਗੁਰੂ ਨਾਨਕ ਸਾਹਿਬ ਗਿਆਨ ਕਹਿ ਕਰਕੇ ਪੁਕਾਰ ਰਹੇ ਨੇ। ਗਿਆਨ ਕੋਈ ਲਫ਼ਜ਼ ਦੇ ਇਲਮ ਦੀ ਗੱਲ ਨਹੀਂ ਕੀਤੀ ਜਾ ਰਹੀ, ਵਚਨ ਬਿਲਕੁਲ ਸਪਸ਼ਟ ਹੈ ਕਿ ਗਿਆਨ ਦੇ ਨਾਲ ਉਹਨਾਂ ਨੇ ਜਿਹੜਾ ਪ੍ਰਚੰਡ ਬੁਲਾਇਆ ਲਫ਼ਜ਼ ਦਾ ਪ੍ਰਯੋਗ ਕੀਤਾ, ਪ੍ਰਚੰਡ ਅਪਾਰ ਹੈ ਔਰ ਬੁਲਾਇਆ ਯਾਨੀ ਕਿ ਪ੍ਰਗਟ, ਅਪਾਰ ਪ੍ਰਕਾਸ਼ ਦਾ ਪ੍ਰਗਟ। ਅਪਾਰ ਕਿਸ ਦੇ ਵਿੱਚ ਹੈ? ਪਰਮਾਤਮਾ ਦੇ ਗੁਣ ਸ਼ਬਦ ਦੇ ਵਿੱਚ, ਜਿਸ ਨੂੰ ਅਸੀਂ ਨਾਮ ਧੁਨ ਅੰਮ੍ਰਿਤ ਬਾਣੀ ਕਹਿ ਦਿੰਦੇ ਹਾਂ, ਉਸੀ ਦੇ ਵਿੱਚ ਇਹ ਅਪਾਰ ਪ੍ਰਕਾਸ਼ ਹੈ। ਔਰ ਇਹ ਪ੍ਰਗਟ ਕੌਣ ਕਰਾਂਦਾ? ਗੁਰੂ, ਗੁਰੂ ਜੀ ਦੇ ਜ਼ਰੀਏ ਹੀ ਇਹ ਪ੍ਰਗਟ ਹੁੰਦਾ ਔਰ ਗੁਰੂ ਦੇ ਜ਼ਰੀਏ ਹੀ ਅਸੀਂ ਇਸ ਪ੍ਰਗਟ ਹੋਏ ਪ੍ਰਕਾਸ਼ ਦੇ ਵਿੱਚ ਲੀਨ ਹੋ ਕਰਕੇ ਉਸ ਵਿਆਹ ਕਰਨ ਦੇ ਕਾਬਿਲ ਬਣ ਸਕਦੇ ਹਾਂ। ਅਗਿਆਨਤਾ ਦਾ ਅੰਧਕਾਰ ਉਸੀ ਵਕਤ ਦੂਰ ਹੋਏਗਾ। ਅਗਿਆਨਤਾ ਕੀ ਹੈ? ਅਸੀਂ ਇਸ ਸੰਸਾਰ ਨੂੰ ਸੱਚ ਸਮਝ ਕੇ ਬੈਠੇ ਹਾਂ, ਸਰੀਰ ਨੂੰ ਸੱਚ ਸਮਝ ਕਰਕੇ ਬੈਠੇ ਹਾਂ। ਅਗਰ ਇਹਨਾਂ ਨੂੰ ਅਸੀਂ ਸੱਚ ਨਾ ਸਮਝੀਏ ਤੇ ਅਸੀਂ ਇੰਦਰੀਆਂ ਦੇ ਜ਼ਰੀਏ ਸੰਸਾਰ ਦੇ ਵਿੱਚ ਕਿਉਂ ਲਿਪਤ ਹੋ ਜਾਈਏ? ਅਸੀਂ ਇਹਨਾਂ ਚੋਂ ਨਿਕਲਣ ਦਾ ਕਿਉਂ ਨਾ ਉਪਾਅ ਕਰੀਏ? ਇਹ ਅਗਿਆਨਤਾ ਉਦੋਂ ਹੀ ਦੂਰ ਹੁੰਦੀ ਹੈ ਜਦੋਂ ਗੁਰੂ ਹੀ ਗਿਆਨ ਦਿੰਦਾ ਹੈ, ਬਾਹਰ ਦਾ ਗਿਆਨ ਵੀ ਔਰ ਅੰਦਰ ਦਾ ਵੀ ਗਿਆਨ, ਯਾਨੀ ਕਿ ਪ੍ਰਕਾਸ਼ ਪ੍ਰਗਟ ਹੋਏਗਾ ਤੇ ਸਾਰੇ ਜਿਹੜੇ ਅੰਧਕਾਰ ਰੂਪੀ ਆਏ ਨੇ, ਮਨ ਨੇ, ਇੰਦਰੀਆਂ ਨੇ, ਇਹ ਸਾਰੀਆਂ ਫਿਰ ਸਹੇਲੀਆਂ ਹੋ ਜਾਣਗੀਆਂ। ਯਾਨੀ ਕਿ ਮਨ ਨੂੰ, ਆਤਮਾ ਨੂੰ ਤੰਗ ਕਰਨ ਦਾ ਕੰਮ ਜਿਹੜਾ ਇਹਨਾਂ ਦਾ ਖਤਮ ਹੋ ਜਾਂਦਾ। ਇਹਨਾਂ ਦੀ ਕੈਦ ਤੋਂ ਮੁਕਤ ਹੋ ਕਰਕੇ ਹੀ ਜੀਵਾਤਮਾ ਜਿਹੜੀ ਹੈ ਆਪਣੇ ਮੰਡਲ ਦੇ ਵਿੱਚ ਜਾ ਸਕਦੀ।
ਬੋਲਿਆ ਗੁਰ ਗਿਆਨ ਅੰਧੇਰਾ ਬਿਨ ਸਿਆ ਹਰ ਰਤਨ ਪਦਾਰਥ ਲਾਦਾ।
ਇਹ ਹਰੀ ਰੂਪੀ ਰਤਨ, ਇਸ ਨੂੰ ਪਦਾਰਥ ਕਹਿ ਕਰਕੇ ਪੁਕਾਰੇ ਕਿਉਂ ਕਿਹਾ? ਕਿਉਂਕਿ ਇਸ ਮੁਲਕ ਦੇ ਵਿੱਚ ਉਸਨੂੰ ਵਿਅਕਤ ਕਰਨ ਦਾ ਹੋਰ ਕੋਈ ਸਾਧਨ ਹੀ ਨਹੀਂ ਹੈ। ਯਾਨੀ ਕਿ ਸਭ ਤੋਂ ਕੀਮਤੀ ਇਸ ਮੁਲਕ ਦੇ ਵਿੱਚ ਅਸੀਂ ਰਤਨ ਕਹਿੰਦੇ ਹਾਂ, ਤੇ ਉਸ ਕੀਮਤੀ ਚੀਜ਼ ਨੂੰ, ਨਾਮ ਨੂੰ, ਸ਼ਬਦ ਨੂੰ ਗੁਰੂ ਨਾਨਕ ਸਾਹਿਬ ਨੇ ਰਤਨ ਕਹਿ ਦਿੱਤਾ। ਯਾਨੀ ਕਿ ਸਮਝਾਉਣ ਦਾ ਇੱਕ ਤਰੀਕਾ ਤੇ ਇਹਦਾ ਮਤਲਬ ਨਹੀਂ ਹੈ। ਰਤਨ ਤਾਂ ਜੜ ਹੈ, ਪੱਥਰ ਹੈ, ਔਰ ਪਰਮਾਤਮਾ ਦਾ ਜੋ ਗੁਣ ਹੈ, ਨਾਮ ਜਿਸ ਨੂੰ ਕਹਿੰਦੇ ਆ, ਉਹ ਪਰਮ ਚੇਤਨ ਹੈ, ਤੇ ਦੋਨਾਂ ਦਾ ਕੋਈ ਮੇਲ ਨਹੀਂ, ਸਿਰਫ ਸਮਝਣ ਦਾ, ਸਮਝਾਉਣ ਦਾ ਇੱਕ ਤਰੀਕਾ ਮਾਤਰ ਹੈ। ਪਰ ਇਹ ਕਦੋਂ ਹਰੀ ਰੂਪੀ ਰਤਨ ਪ੍ਰਾਪਤ ਹੁੰਦਾ ਹੈ? ਜਦੋਂ ਗੁਰੂ ਦੇ ਜ਼ਰੀਏ ਅੰਤਰ ਦੇ ਵਿੱਚ ਪ੍ਰਕਾਸ਼ ਪ੍ਰਗਟ ਹੋ ਜਾਏ। ਅਗਰ ਅੰਤਰ ਦੇ ਵਿੱਚ ਪ੍ਰਕਾਸ਼ ਪ੍ਰਗਟ ਨਹੀਂ ਹੋਇਆ ਤੇ ਬਾਕੀ ਜਿਤਨੀ ਵੀ ਕਿਰਿਆ ਬੇਸ਼ੱਕ ਪੂਰਨ ਸਤਿਗੁਰਾਂ ਦੇ ਜ਼ਰੀਏ ਹੀ ਅਸੀਂ ਲਈਆਂ ਨੇ ਜਾਂ ਅਪਣਾ ਰੱਖੀਆਂ ਨੇ, ਉਹਨਾਂ ਦੇ ਉੱਪਰ ਕੁਰਬਾਨ ਵੀ ਹੁੰਦੇ ਆ, ਪਰ ਸਾਡਾ ਕੰਮ ਨਹੀਂ ਹੋਏਗਾ, ਅਸੀਂ ਸੁਆਗਣ ਨਹੀਂ ਬਣ ਸਕਦੇ। ਸੁਆਗਣ ਉਦੋਂ ਹੀ ਹੋਵਾਂਗੇ ਜਦੋਂ ਅੰਤਰ ਦੇ ਵਿੱਚ ਪ੍ਰਕਾਸ਼ ਪ੍ਰਗਟ ਹੋਏਗਾ। ਬਾਕੀ ਸਾਰੀਆਂ ਹੀ ਗੱਲਾਂ ਜਿਹੜੀਆਂ ਨੇ ਨਰਕਾਂ ਤੱਕ ਹੀ ਸੀਮਿਤ ਨੇ। ਸਰਚਖੰਡ ਦਾ ਸਵਰਗ ਜਿਹੜਾ ਉਹ ਤਾਂ ਹੀ ਹੈ ਜਿਹੜਾ ਅੰਤਰ ਦੇ ਵਿੱਚ ਪ੍ਰਕਾਸ਼ ਪ੍ਰਗਟ ਹੋਏ।
ਗਿਆ ਦੁੱਖ ਲਾਦਾ ਆਪ ਆਪੇ ਗੁਰਮਤਿ
होमे रोग गया दुखलाता आप आपे गुरमत खादा। जिसने आपने यानी के गुरु दी मत नू असल कर लिया, धारण कर लिया, असल भाव है जिसने अपना ली गुरु दी मत। गुरु दी मत नू अपनाण नाल तीन फायदे होंदे ने। पहला की है आप आपे, आप आपे दा भाव है कि असी आप कौन आ, असी आत्मा वा, असी शरीर नहीं आ। आत्मा की पहचान, आत्मा कौन है, परमात्मा का अंश है। यानी कि परमात्मा नु मिलना चाहता है तो आत्मा नु प्राप्त कर ला। इस वक्त आत्मा किथे, आत्मा दे चार सवेरे असी ईर्षा निंदा द्वेषता और जितने भी कर्मा दे टाट लपेट रखे ने, जब तक ने सारे टाट उतारांगे नहीं आत्मा प्रगट नहीं होगी। और अगर आत्मा प्रगट उदो होगी जदों असी गुरमत नु धारण करांगे। तो गुरमत लफज छोटा है पर उस नु धारण करन वास्ते कई बार कई करोड़ जन्म लग जांदे ने गुरमत नु हासिल करन वास्ते। कह देना आसान है गुरु की मत असी चलते हाँ, असी गुरु के हुक्म ते मनते हाँ। उसका नतीजा की है, कसोटी सामने आ कि असी तन और मन के पिंजरे के विच कैदी हाँ, कबर के कैदी हाँ। कबर चो बाहर निकल सके, नहीं निकल सके ना, इस तो बिल्कुल स्पष्ट है कि असी गुरमत नू अजे तक हासिल नहीं किया। अगर गुरमत नू हासिल कर लेंदे इस कबर चो भी बाहर निकल गए होंगे। तो पहला काम यह होंगे कि आत्मा की पछाण, आत्मा सिमट जाती है यानी कि रोशनी का दीदार हो जाता। होमे रोग गया दुख लाता, उस दे नाल दो फायदे होर हो जाते ने। दूसरा होमे का रोग दूर हो जाता। असि जो कुछ भी करते हैं ना होमे दे विच ही करते हैं। होमे मन का एक यानी के मन कौन है, उस परमात्मा दी ब्रह्म दी अर्धांगनी, और होमे उसका वड्डा पुत्र है। हुण उसके पुत्र दे उपर असि कुरबान होंगे, असि दुख इकट्ठे किए हुए ने। दुख कहने ने जन्म मरण दे, इस मुल्क दे भी और अविनाशी मुल्का तक पहुंचने वास्ते जितने भी रस्ते दियां विपदा ने, जितने भी दुख ने, ये सारे दूर हो जाते हैं। पर कदों होंगे, जदों असी गुरु की मत नू हासिल कर लवांगे। उन्हूं हासिल किए बिना ये तीन लाभ सानू कदे भी नहीं हो सकते।
अकाल मूरत वर पाया, बिना सीना कदे मरे ना जाया।
अकाल पुरख नु ही पति किया गया, अकाल पुरख नु प्राप्त करन वास्ते ही अवतार लिया। उस नु प्राप्त करन दे बाद ए जीवात्मा स्वागण होकर के अविनाशी मुल्क दे विच स्थित हो जाती है। यानी कि अपना स्वतंत्र अस्तित्व रहिंदा है, कोई शक नहीं, पर उत्थे पहुंच करके फिर जन्म और मरण दे गेड़ दे विच नहीं आती।
मेरे बाबूला गुरमुखे हर पाया।
पर कहने ने व्याह तना ही होएगा जद तू गुरमुख नू प्राप्त कर लेगा। भारत